ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਦੀਨ ਛੁਡਾਏ ਦੁਨੀ ਜੋ ਲਾਏ ਦੋਹੇ ਸਰਾਏ ਹੁਨਾਮੀ ਕਹਾਏ ਦੀਨ ਛੁਡਾਏ ਦੁਨੀ ਜੋ ਲਾਏ ਦੋਹੇ ਸਰਾਏ ਹੁਨਾਮੀ ਕਹਾਏ ਜੋ ਤਿਸ ਭਾਵੈ ਸੋ ਪਰਮਾਨ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਾ ਤੋਸਾ ਦੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਗ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗ ਆਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲਾ ਬੁਲਾਇਆ ਤੇਰਾ ਆਗਮ ਆਗੋਚਰ ਸਚ ਸਾਹਿਬ ਮੇਰਾ ਨਾਨਕ ਬੋਲਾ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ। ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਨ ਜੋਗ ਦਇਆਲੇ ਦੀਨਾਨਾਥ ਮਾਇਆ ਕਰੋ। ਸਰੀਰ ਸਵਸਤੁ ਖੀਣ ਸਵੈ ਸਿਮਰੰਤੁ ਨਾਨਕ ਰਾਮ ਦਮੋਦਰ ਮਾਧੁਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ। ਇਹ ਫਾਰਸੀ ਅਤੇ ਬ੍ਰਿਜ ਦੋ ਭਾਸ਼ਾਵਾਂ ਦਾ ਮਿਸ਼ਰਨ ਹੈ। ਕੁਛ ਅੱਖਰ ਇਹਦੇ 'ਚ ਪਰਸ਼ੀਅਨ ਦੇ ਨੇ, ਕੁਛ ਅੱਖਰ ਇਹਦੇ 'ਚ ਬ੍ਰਿਜ ਭਾਸ਼ਾ ਦੇ ਨੇ। ਦੋ ਭਾਸ਼ਾਵਾਂ ਦਾ ਸੁਮੇਲ ਹੈ। ਇਸ ਸ਼ਬਦ ਵਿੱਚ ਮੇਰੇ ਪਾਤਸ਼ਾਹ ਨੇ ਦੋ ਲੋਕਾਂ ਦਾ ਜ਼ਿਕਰ ਕੀਤਾ ਹੈ। ਇਹਨਾਂ ਦੋ ਲੋਕਾਂ ਨੂੰ ਇਸਲਾਮ ਦੇ ਵਿੱਚ ਕਹਿੰਦੇ ਨੇ ਦੀਨ ਦੁਨੀਆ। ਦੀਨ ਪਰਲੋਕ, ਦੁਨੀਆ ਇਹ ਲੋਕ। ਅਸੀਂ ਲੋਕ ਪਰਲੋਕ ਕਹਿ ਦਿੰਦੇ ਹਾਂ, ਉਹ ਦੀਨ ਦੁਨੀਆ ਕਹਿੰਦੇ। ਦੀਨ ਪਰਲੋਕ ਧਰਮ ਰੂਹਾਨੀ ਮੰਡਲ, ਦੁਨੀਆ ਇਹ ਸੰਸਾਰ ਪਦਾਰਥਾਂ ਦੀ ਦੁਨੀਆ ਕਰੀਬਨ ਕਰੀਬਨ ਸਮੂਹ ਅਵਤਾਰਾਂ ਨੇ ਰਿਸ਼ੀ ਮੁਨੀਆਂ ਨੇ ਔਰ ਧਰਮ ਦਾ ਜਿਨ੍ਹਾਂ ਨੂੰ ਵੀ ਅਨੁਭਵ ਹੋਇਆ ਉਹਨਾਂ ਨੇ ਇਹ ਆਖ ਦਿੱਤਾ ਜਹਾਨ ਦੋ ਨੇ ਦੁਨੀਆ ਦੋ ਨੇ ਲੋਕ ਦੋ ਨੇ ਇਹ ਜੋ ਦੋ ਲੋਕ ਨੇ ਇਹਨਾਂ ਦੇ ਵਿੱਚ ਵਸੇਵਾ ਵੱਖਰੇ ਵੱਖਰੇ ਆਉਂਦਾ ਹੈ ਇੱਕ ਸਰੀਰ ਦਾ ਲੋਕ ਇੱਕ ਸਰੀਰ ਤੋਂ ਪਰੇ ਦਾ ਲੋਕ ਜਿਹਨੂੰ ਕਹਿ ਦਿੱਤਾ ਪਰਲੋਕ ਸਰੀਰ ਤੋਂ ਪਰੇ ਉਹ ਸਰੀਰ ਦਾ ਲੋਕ ਨਹੀਂ ਹੈ ਔਰ ਇਹ ਸਰੀਰ ਉੱਤੇ ਜਾ ਵੀ ਨਹੀਂ ਸਕਦਾ ਪਰ ਲੋਕ ਵਿੱਚ ਹਮੇਸ਼ਾ ਜਿਸਦਾ ਵਾਸਾ ਹੋ ਗਿਆ ਉਹਨੂੰ ਕਹਿੰਦੇ ਨੇ ਮੁਕਤ ਹੋ ਗਿਆ ਇਹ ਪ੍ਰਭੂ ਵਿੱਚ ਲੀਨ ਹੋ ਗਿਆ ਉਹ ਜੋ ਪਰਲੋਕ ਵਿੱਚ ਵੱਸਦਾ ਹੈ ਇਹ ਸਰੀਰ ਨਹੀਂ ਹੈ ਕਿਉਂਕਿ ਜ਼ਿਕਰ ਐਸਾ ਹੋਇਆ ਇੱਥੇ ਇੱਥੇ ਦਫਨ ਹੋ ਜਾਂਦਾ ਹੈ ਅਤੇ ਇੱਥੇ ਜਲਾ ਦਿੱਤਾ ਜਾਂਦਾ ਹੈ ਫਿਰ ਕਿਹੜਾ ਸਰੀਰ ਹੈ ਸੂਖਸ਼ਮ ਸੂਖਸ਼ਮ ਉਸੇ ਹੀ ਸੂਖਸ਼ਮ ਸਰੀਰ ਨੂੰ ਜੀਵ ਆਤਮਾ ਕਹਿ ਦਿੰਦੇ ਇਹ ਸਰੀਰ ਮਰਦਾ ਹੈ ਸੂਖਸ਼ਮ ਨਹੀਂ ਮਰਦਾ ਇਹ ਬੁੱਢਾ ਵੀ ਹੋ ਜਾਂਦਾ ਹੈ ਉਹ ਬੁੱਢਾ ਨਹੀਂ ਹੋ ਜਾਂਦਾ ਇਹ ਕਮਜ਼ੋਰ ਵੀ ਹੋ ਜਾਂਦਾ ਹੈ ਉਹ ਕਮਜ਼ੋਰ ਨਹੀਂ ਆਉਂਦਾ ਇਸ ਦੀ ਮ੍ਰਿਤੂ ਹੋ ਜਾਂਦੀ ਹੈ ਉਹਦੀ ਮ੍ਰਿਤੂ ਨਹੀਂ ਆਉਂਦੀ ਜਿਤਨੇ ਚਿਰ ਤੱਕ ਇਹ ਸੂਖਸ਼ਮ ਸਰੀਰ ਇਸ ਅਸਥੂਲ ਸਰੀਰ ਦੀ ਚੰਬੜ ਛੱਡਦਾ ਨਹੀਂ ਨਿਰਲੇਪ ਨਹੀਂ ਆਉਂਦਾ ਉਤਨੇ ਚਿਰ ਤੱਕ ਇਸ ਸੂਖਸ਼ਮ ਸਰੀਰ ਨੂੰ ਅਸਥੂਲ ਕਾਇਆ ਮਿਲਦੀ ਰਹਿੰਦੀ ਹੈ ਮਿਲਦੀ ਰਹਿੰਦੀ ਹੈ ਇਸੇ ਨੂੰ ਕਹਿੰਦੇ ਨੇ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਦਾਏ ਪਿਆ ਦੇ ਸਲਮ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ ਇਸ ਸਰੀਰ ਦੀ ਉਸਨੂੰ ਚੰਬੜ ਹੈ ਪਕੜ ਹੈ ਨਿਰਲੇਪ ਨਹੀਂ ਹੋ ਸਕੇ ਤੁਸੀਂ ਆਖੋਗੇ ਸਰੀਰ ਤੋਂ ਨਿਰਲੇਪ ਹੋਣਾ ਕਿਸ ਤਰ੍ਹਾਂ ਇਸ ਸਰੀਰ ਨੂੰ ਪਦਾਰਥਾਂ ਦੀ ਲੋੜ ਹੈ ਅਤੇ ਪਦਾਰਥਾਂ ਤੋਂ ਬਿਨਾਂ ਇਹ ਨਹੀਂ ਜੀ ਸਕਦਾ ਪਰਿਪੂਰਨ ਪਰਮਾਤਮਾ ਨੇ ਐਸਾ ਵਿਧਾਨ ਬਣਾਇਆ ਹੈ ਪਰ ਪਦਾਰਥ ਜੀਵ ਆਤਮਾ ਦੀ ਲੋੜ ਨਹੀਂ ਹੈ ਸਰੀਰ ਦੀ ਲੋੜਾਂ ਨੂੰ ਜਦ ਉਹ ਸੂਖਸ਼ਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਮੰਨ ਲੈਂਦਾ ਤਾਂ ਤਨ ਦੀਆਂ ਲੋੜਾਂ ਆਉਂਦੀਆਂ ਨੇ ਮਨ ਦਾ ਲੋਭ ਆਉਂਦਾ ਉਹ ਲੋਭੀ ਹੋ ਜਾਂਦਾ ਅਤਿਅੰਤ ਲੋਭੀ ਹੋ ਜਾਂਦਾ ਤਨ ਦੀਆਂ ਸਿਰਫ ਲੋੜਾਂ ਹੀ ਆਉਂਦੀਆਂ ਨੇ ਪਰ ਉਹਦਾ ਪ੍ਰਬਲ ਲੋਭ ਹੋ ਜਾਂਦਾ ਇਹ ਲੋਭ ਇਸ ਨੂੰ ਸਰੀਰ ਤੋਂ ਨਿਰਲੇਪ ਨਹੀਂ ਹੋਣ ਦਿੰਦਾ ਜੋ ਸਰੀਰ ਤੋਂ ਨਿਰਲੇਪ ਨਹੀਂ ਉਹ ਸੰਸਾਰ ਤੋਂ ਨਿਰਲੇਪ ਨਹੀਂ ਹੈ ਔਰ ਜੋ ਸੰਸਾਰ ਤੋਂ ਨਿਰਲੇਪ ਨਹੀਂ ਹੈ ਉਹਦਾ ਨਿਰੰਕਾਰ ਵਿੱਚ ਵਾਸਾ ਨਹੀਂ ਇੱਕ ਲੋਕ ਹੈ ਦੁਨੀਆ ਦਾ ਇੱਕ ਲੋਕ ਹੈ ਦੀਨ ਦਾ ਇਹਨੂੰ ਗੁਰਮਤਿ ਦੀ ਭਾਸ਼ਾ ਸਾਡੇ ਦੇਸ਼ ਦੇ ਧਾਰਮਿਕ ਗ੍ਰੰਥਾਂ ਨੇ ਲੋਕ ਪਰਲੋਕ ਕਿਹਾ ਮਨੁੱਖਤਾ ਦੇ ਆਦਿ ਕਾਲ ਦੇ ਧਰਮ ਇਤਿਹਾਸ ਵਿੱਚ ਇਹਦਾ ਜ਼ਿਕਰ ਹੈ ਲੋਕ ਪਰਲੋਕ ਧਰਮ ਦੇ ਆਦਿ ਕਾਲ ਤੋਂ ਹੁਣ ਤੱਕ ਮਨੁੱਖ ਮੰਨਦੇ ਆ ਰਹੇ ਨੇ ਲੋਕ ਪਰਲੋਕ ਲੋਕ ਪਰਲੋਕ ਕੁਝ ਬਹੁਤ ਥੋੜ੍ਹੀ ਤਾਦਾਦ ਰਹੀ ਹੈ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਅਸੀਂ ਪਰਲੋਕ ਦੀ ਖਾਤਰ ਇਹ ਲੋਕ ਛੋੜਦੇ ਹਾਂ ਨਹੀਂ ਚਾਹੀਦਾ ਸਾਨੂੰ ਦੀਨ ਚਾਹੀਦਾ ਹੈ ਦੁਨੀਆ ਨਹੀਂ ਸਾਨੂੰ ਪਰਲੋਕ ਚਾਹੀਦਾ ਹੈ ਇਹ ਲੋਕ ਨਹੀਂ ਪਰ ਸਰੀਰ ਤਾਂ ਇਹ ਲੋਕ ਦਾ ਹਿੱਸਾ ਹੈ ਅਤੇ ਫਿਰ ਇਹਦੀਆਂ ਆਪਣੀਆਂ ਲੋੜਾਂ ਨੇ ਉਹਨਾਂ ਦਾ ਫੈਸਲਾ ਸੀ ਕੋਈ ਗੱਲ ਨਹੀਂ ਮਹਿਲ ਮਾੜੀਆਂ ਨਾ ਸਹੀ ਅਸੀਂ ਰੁੱਖਾਂ ਤਲੇ ਜੀਵਨ ਬਤੀਤ ਕਰਾਂਗੇ ਕੋਈ ਗੱਲ ਨਹੀਂ 36 ਪ੍ਰਕਾਰ ਦਾ ਭੋਜਨ ਨਹੀਂ ਅਤੇ ਨਾ ਸਹੀ ਅਸੀਂ ਕੰਧ ਮੂਲ ਖਾ ਕੇ ਗੁਜ਼ਾਰਾ ਕਰਾਂਗੇ ਅਸੀਂ ਜੰਗਲਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਾਂਗੇ ਦਰਿਆਵਾਂ ਦਾ ਵਗਦਾ ਹੋਇਆ ਪਾਣੀ ਪੀ ਲਵਾਂਗੇ ਇਹ ਲੋਕ ਨਹੀਂ ਚਾਹੀਦਾ। ਲੋਕ ਦੇ ਸਾਰੇ ਸੁੱਖ ਸਾਨੂੰ ਨਹੀਂ ਚਾਹੀਦੇ। ਅਸੀਂ ਲੋਕ ਦੇ ਸਾਰੇ ਸੁੱਖ ਪਰ ਲੋਕ ਤੋਂ ਕੁਰਬਾਨ ਕਰਦੇ ਹਾਂ। ਇਸ ਤਰ੍ਹਾਂ ਦਾ ਜਿਵੇਂ ਆਟੇ ਵਿੱਚ ਲੂਣ ਆਉਂਦਾ, ਇਹ ਤਬਕਾ ਹਰ ਵਕਤ ਰਿਹਾ ਜ਼ਮੀਨ ਦੇ ਉੱਤੇ, ਹਰ ਵਕਤ ਰਿਹਾ, ਇਤਿਹਾਸ ਦੱਸਦਾ। ਪਰ ਇਹ ਉਹ ਰਹੇ ਨੇ ਜਿਨ੍ਹਾਂ ਦੀ ਸਮਝ ਬੜੀ ਗਹਿਰੀ ਸੀ ਅਤੇ ਬੜੀ ਲੰਬੀ ਸੀ, ਕੋਈ ਪੂਰਵਲੇ ਸੰਸਕਾਰ ਸਨ, ਉਹੀ ਐਸਾ ਕਰ ਸਕੇ। ਜੈਸੇ ਜਨਮ ਤੋਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਉਦਾਸੀ ਸਨ। ਉਦਾਸ ਦੇ ਅਖਰੀ ਅਰਥ ਨੇ ਉਦ ਆਸਣ, ਆਪਣੇ ਕੋਲ ਆਸਣ, ਔਰ ਕਿਸੇ ਕੋਲ ਨਹੀਂ। ਧਿਆਨ ਕਿਸੇ ਕੋਲ ਜਾਂਦਾ ਹੀ ਨਹੀਂ, ਦੂਸਰੇ 'ਤੇ ਜਾਂਦਾ ਹੀ ਨਹੀਂ, ਆਪਣੇ ਵਿਚਲੇ। ਦੂਸਰੇ 'ਤੇ ਕਿਉਂ ਨਹੀਂ ਜਾਂਦਾ? ਦੂਸਰੇ ਤੋਂ ਨਿਰਾਸ਼, ਸਭ ਤੋਂ ਨਿਰਾਸ਼, ਪਰਿਵਾਰ ਤੋਂ ਨਿਰਾਸ਼, ਸੰਸਾਰ ਤੋਂ ਨਿਰਾਸ਼, ਪਦਾਰਥਾਂ ਤੋਂ ਨਿਰਾਸ਼, ਉਦਾਸ। ਫਿਰ ਵੀ ਚੌਂਕਿ ਗੁਰੂ ਨਾਨਕ ਦੇ ਸਾਹਿਬਜ਼ਾਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੰਗਣ ਨੂੰ ਮੌਤ ਦੱਸਦੇ ਸਨ। ਕਿਤੇ ਮਾਰਨਾ ਪੈਂਦਾ ਆਪਣੀ ਜ਼ਰੀਰ ਜ਼ਮੀਰ ਨੂੰ, ਮੰਗਿਆ ਨਹੀਂ ਉਹਨਾਂ ਨੇ। ਬਾਬਾ ਸ੍ਰੀ ਚੰਦ ਕਾਰ ਭੇਟ ਖੁਦ ਲੈਣ ਵਾਸਤੇ ਆਉਂਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ, ਗੁਰੂ ਅਮਰਦਾਸ ਜੀ ਕੋਲ, ਗੁਰੂ ਰਾਮਦਾਸ ਜੀ ਮਹਾਰਾਜ ਕੋਲ, ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਘੋੜੇ 'ਤੇ ਚੜ੍ਹ ਕੇ ਆਉਂਦੇ ਸਨ ਕਾਰ ਭੇਟ ਲੈਣ ਵਾਸਤੇ। ਡੇਰੇ ਦਾ ਖਰਚਾ, ਇਹ ਸਾਰੇ ਉਦਾਸੀ ਮੰਡਲ ਦਾ ਖਰਚਾ ਗੁਰੂ ਘਰ ਤੋਂ ਚੱਲਦਾ ਸੀ। ਇਤਿਹਾਸ ਇਹ ਸਾਰੇ ਦਾ ਸਾਰਾ ਲਿਖਿਆ। ਬਾਬਾ ਸ੍ਰੀ ਚੰਦ ਇੱਕ ਦਿਨ, ਕਿਉਂਕਿ ਉਮਰ ਵਿੱਚ ਬਹੁਤ ਵੱਡੇ ਸਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਤਾਨ, ਅਤੇ ਮੈਂ ਫਿਰ ਅਰਜ਼ ਕਰਾਂ ਸੰਸਾਰ ਤੋਂ ਬਿਲਕੁਲ ਟੋਟਲੀ ਨਿਰਾਸ਼, ਉਦਾਸ, ਆਪਣੇ ਕੋਲ ਹੀ ਬੈਠਣਾ, ਆਪਣੇ ਤੋਂ ਦੂਰ ਨਹੀਂ ਜਾਣਾ, ਆਪਣੇ ਵਿੱਚ ਲੀਨ ਰਹਿਣਾ। ਉਦਾਸ ਦੇ ਅਖਰੀ ਅਰਥ ਨੇ ਉਦ ਆਸਣ, ਆਪਣੇ ਵਿੱਚ ਆਸਣ, ਦੂਜੇ ਕੋਲ ਆਸਣ ਜਮਾਉਣ ਦੀ ਲੋੜ ਹੀ ਨਹੀਂ। ਹਰ ਮਨੁੱਖ ਦੂਜੇ ਦੀ ਤਲਾਸ਼ 'ਚ ਰਹਿੰਦਾ, ਕੋਈ ਦੂਜਾ ਚਾਹੀਦਾ। ਪੁੱਤਰ ਕੋਲ ਬੈਠੀਏ, ਮਿੱਤਰ ਕੋਲ ਬੈਠੀਏ, ਪਰਿਵਾਰ ਕੋਲ ਬੈਠੀਏ, ਕੁਛ ਵੀ ਨਹੀਂ ਤਾਂ ਅਖਬਾਰ ਕੋਲ ਬੈਠੀਏ, ਟੀਵੀ ਕੋਲ ਬੈਠੀਏ, ਕੁਝ ਨਾ ਕੁਝ ਤਾਂ ਦੂਜਾ ਚਾਹੀਦਾ। ਲੇਕਿਨ ਉਦਾਸ, ਆਪਣੇ ਵਿੱਚ ਬੈਠਣਾ, ਆਪਣੇ ਵਿੱਚ ਲੀਨ ਰਹਿਣਾ, ਦੂਜੇ ਦੀ ਲੋੜ ਹੀ ਨਹੀਂ, ਦੂਜੇ ਦੀ ਲੋੜ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਦੇਖਿਆ ਇਹ ਤਾਂ ਉਦਾਸੀ ਨੇ, ਇਹ ਤਾਂ ਟੋਟਲੀ ਨਿਰਾਸ਼ ਨੇ, ਸਭ ਕੁਛ ਤੋਂ ਨਿਰਾਸ਼ ਨੇ। ਕੁਛ ਪ੍ਰੀਖਿਆ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਵੀ ਇਹ ਅੱਗੋਂ ਜੋ ਅਸੀਂ ਜਗਤ ਨੂੰ ਦੇਣਾ ਚਾਹੁੰਦੇ ਹਾਂ ਚਲਾ ਸਕਣਗੇ ਕਿ ਨਹੀਂ। ਪਰ ਜਿਸ ਢੰਗ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚਲਾ ਰਹੇ ਸਨ, ਮਹਾਰਾਜ ਨੇ ਦੇਖਿਆ ਉਸ ਢੰਗ ਨਾਲ ਇਹ ਨਹੀਂ ਚਲਾ ਸਕ। ਇੱਕ ਤਾਂ ਗ੍ਰਸਥ ਧਰਮ ਨੂੰ ਵੀ ਕਬੂਲ ਕਰਨ ਨੂੰ ਤਿਆਰ ਨਾ ਹੋਏ, ਜਨਮ ਤੋਂ ਹੀ ਬੈਰਾਗੀ, ਨਿਰਾਸ਼, ਉਦਾਸੀ, ਕੋਈ ਪੂਰਵਲੇ ਸੰਸਕਾਰ। ਆਖਿਰ ਵਕਤ ਦੇ ਅਵਤਾਰੀ ਘਰ ਵਿੱਚ ਕਿਸੇ ਮਹਾਨ ਆਤਮਾ ਨੇ ਆਉਣਾ ਸੀ, ਐਵੇਂ ਕੋਈ ਉਥਲੀ ਪੁਤਲੀ ਆਤਮਾ ਥੋੜ੍ਹੀ ਆਉਂਦੀ। ਕਿਸੇ ਮਹਾਨ ਆਤਮਾ ਨੇ ਆਉਣਾ ਸੀ, ਮਹਾਨ ਆਤਮਾਵਾਂ ਮਹਾਨ ਘਰਾਂ ਦੇ ਜਨਮ ਲੈਂਦੀਆਂ ਨੇ। ਇੱਕ ਜੁੜੀ ਹੋਈ ਆਤਮਾ ਸੀ ਔਰ ਉਹਨਾਂ ਤੋਂ ਜਿਹੜਾ ਉਦਾਸੀ ਪੰਥ ਚੱਲਿਆ, ਜੇ ਪੁਰਾਣਾ ਇਤਿਹਾਸ ਪੜ੍ਹੋਗੇ ਤਾਂ ਸ਼ੁਰੂ ਸ਼ੁਰੂ ਵਿੱਚ ਨਾਨਕ ਪੰਥੀ ਇਹੀ ਬਣਾਉਂਦੇ ਰਹੇ। ਕਾਬਲ ਵਿੱਚ ਬਾਬਾ, ਸੰਧਾਰ ਵਿੱਚ, ਹਰਾਤ ਵਿੱਚ, ਕਾਬਲ ਵਿੱਚ ਦਾਸ ਨੇ ਦੇਖੇ ਨੇ। ਉੱਥੇ ਗੁਰਦੁਆਰੇ ਨੂੰ ਫਰੰਟੀਅਰ ਵਿੱਚ ਔਰ ਅਫਗਾਨਿਸਤਾਨ ਵਿੱਚ ਧਰਮਸ਼ਾਲਾ ਕਹਿੰਦੇ ਨੇ। ਕਿਸੇ ਟੈਕਸੀ ਡਰਾਈਵਰ ਨੂੰ ਆਖੋ ਨਾ ਗੁਰਦੁਆਰੇ ਜਾਣਾ, ਮੁਸਲਮਾਨ ਨੇ, ਉਹਨਾਂ ਨੂੰ ਨਹੀਂ ਸਮਝ ਆਉਂਦੀ। ਜੇ ਕਹੋ ਧਰਮਸ਼ਾਲਾ ਜਾਣਾ ਤਾਂ ਸਿੱਧਾ ਗੁਰਦੁਆਰੇ ਲੈ ਗਏ। ਗੁਰਦੁਆਰੇ ਨੂੰ ਉੱਥੇ ਧਰਮਸ਼ਾਲਾ ਕਹਿੰਦੇ ਨੇ। ਧਰਮਸ਼ਾਲ ਬਾਬਾ ਸ੍ਰੀ ਚੰਦ ਕੰਧਾਰ ਵਿੱਚ ਬਹੁਤ ਵੱਡੀ ਹੈ, ਹਰਾਤ ਵਿੱਚ ਹੈ, ਕਾਬਲ ਵਿੱਚ ਹੈ, ਕਾਬਲ ਦੇ ਜਿਤਨੇ ਸਿੱਖ ਨੇ ਸਜੇ ਹੋਏ ਕੇਸਾਧਾਰੀ ਅੰਮ੍ਰਿਤਧਾਰੀ, ਇਹ 80% ਨਾਨਕ ਪੰਥੀ ਸ਼ੁਰੂ ਸ਼ੁਰੂ ਵਿੱਚ ਬਾਬਾ ਸ੍ਰੀ ਚੰਦ ਨੇ ਬਣਾਇਆ, ਨਾਨਕ ਪੰਥੀ ਬਣਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਦੇਖਿਆ ਕਿ ਸੰਸਾਰ ਵਿੱਚ ਰੁਚੀ ਨਹੀਂ ਲੈਂਦੇ, ਉਹ ਪ੍ਰਾਮ ਲੈਂਦੇ ਨੇ, ਤਾਂ ਮਹਾਰਾਜ ਨੇ ਵੀ ਕੋਈ ਬਹੁਤਾ ਦਬਾਅ ਨਹੀਂ ਪਾਇਆ। ਪਰ ਉਪਜੀਵਿਕਾ ਤਾਂ ਚਾਹੀਦੀ ਸੀ, ਪਿਤਾ ਦੇ ਪੁੱਤਰ ਸਨ, ਭਿਕਸ਼ਾ ਨਹੀਂ ਮੰਗਣੀ। ਕਾਰ ਭੇਟ ਗੁਰੂ ਘਰ ਤੋਂ ਚੱਲਦੀ ਸੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕੋਲ ਆਏ ਨੇ ਜਿਸ ਦਿਨ ਆਪਣੀ ਕਾਰ ਭੇਟ ਲੈਣ ਵਾਸਤੇ, ਉਸ ਦਿਨ ਕਿਧਰੇ ਮਜ਼ਾਕੀ ਮੂਡ ਦੇ ਸਨ। ਬਾਬਾ ਸ੍ਰੀ ਚੰਦ ਲੰਬਾ ਦਾੜਾ ਵੇਖ ਕੇ ਕਹਿਣ ਲੱਗੇ, ਬੱਲੇ ਬੱਲੇ, ਇੰਨਾ ਵੱਡਾ ਦਾੜਾ, ਇੰਨਾ ਲੰਬਾ ਦਾੜਾ। ਸਿਰਫ ਇਹ ਬੋਲ ਨਿਕਲੇ ਨੇ, ਕੋਈ ਦਾੜੇ ਦੀ ਅਵਗਿਆ ਨਹੀਂ ਕੀਤੀ, ਕੋਈ ਅਪਸ਼ਬਦ ਨਹੀਂ ਵਰਤਿਆ, ਬੱਲੇ ਬੱਲੇ, ਇੰਨਾ ਵੱਡਾ ਦਾੜਾ, ਇਤਨਾ ਲੰਬਾ ਦਾੜਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਿਨਿਮਰਤਾ, ਨਿਰਮਾਣਤਾ, ਉਸੇ ਦਾੜੇ ਨਾਲ ਬਾਬਾ ਸ੍ਰੀ ਚੰਦ ਦੇ ਚਰਨ ਝਾੜਨ ਲੱਗ ਪਏ। ਆਖਿਆ, ਮਹਾਂਪੁਰਸ਼ੋ, ਤੁਹਾਡੇ ਚਰਨ ਝਾੜਨ ਵਾਸਤੇ ਰੱਖਿਆ। ਗੁਰੂ ਨਾਨਕ ਦੀ ਸੰਤਾਨ ਕਾਰ ਭੇਟ ਗੁਰੂ ਘਰ ਤੋਂ ਚੱਲਦੀ ਸੀ, ਇੱਥੋਂ ਲੈਂਦੇ ਸਨ। ਤੋ ਬਾਬਾ ਸ੍ਰੀ ਚੰਦ ਵੀ ਉਸ ਸ਼੍ਰੇਣੀ ਵਿੱਚ ਆ ਜਾਂਦੇ ਨੇ, ਪਰ ਲੋਕ ਚਾਹੀਦਾ ਇਹ ਲੋਕ ਨਹੀਂ। ਅਸੀਂ ਪਰਲੋਕ ਦੀ ਖਾਤਰ ਇਹ ਪਰਿਵਾਰਕ ਸੁੱਖ, ਇਹ ਪਦਾਰਥਾਂ ਦਾ ਸੁੱਖ, ਇਹ ਘਰ ਬਾਰ ਦਾ ਸੁੱਖ ਤਿਆਗਦੇ ਹਾਂ, ਨਹੀਂ ਚਾਹੀਦਾ। ਅਜੇ 5-6 ਸਾਲਾਂ ਦੇ ਨੇ, 7 ਸਾਲ ਦੇ ਨੇ। ਕਈ ਦਫ਼ਾ ਸਵੇਰੇ ਘਰੋਂ ਨਿਕਲ ਜਾਣਾ ਅਤੇ ਸ਼ਾਮ ਤੱਕ ਆਉਣਾ। ਸ਼ੁਰੂ ਸ਼ੁਰੂ ਦੇ ਜਦ ਇੱਕ ਦਿਨ, ਪਹਿਲਾ ਦਿਨ ਇਸ ਤਰ੍ਹਾਂ ਹੋਇਆ, ਸਵੇਰੇ ਨਿਕਲੇ, ਦੁਪਹਿਰ ਤੱਕ ਆਏ ਨਹੀਂ, ਤਾਂ ਮਾਤਾ ਜੀ ਲੱਭਦੀਆਂ ਨੇ, ਸੁਲੱਖਣੀ ਜੀ ਪੜੋਸੀਆਂ ਕੋਲ ਜਾਂਦੀਆਂ ਨੇ। ਸ੍ਰੀ ਚੰਦ ਆਇਆ ਸੀ, ਪੜੋਸੀ ਕਹਿੰਦੇ, ਇੱਥੇ ਕਿੱਥੇ ਆਉਂਦਾ, ਸਾਡੇ ਬੁਲਾਉਣ 'ਤੇ ਵੀ ਨਹੀਂ ਆਉਂਦਾ, ਦੂਜੇ ਘਰ ਜਾਂਦੇ, ਤੀਜੇ ਘਰ ਜਾਂਦੇ। ਫਿਰ ਜਿੱਥੇ ਬੱਚੇ ਖੇਡਦੇ ਪਏ ਨੇ ਉਹਨਾਂ ਤੋਂ ਪੁੱਛਦੇ ਨੇ, ਸ੍ਰੀ ਚੰਦ ਤੁਹਾਡੇ ਕੋਲ ਆਇਆ ਸੀ? ਬੱਚੇ ਕਹਿੰਦੇ ਨੇ, ਮਾਰਾ ਮਾਤਾ ਜੀ, ਉਹ ਤਾਂ ਸਾਡੇ ਨਾਲ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਬੁਲਾਉਣ 'ਤੇ ਵੀ ਨਹੀਂ ਆਉਂਦਾ। ਸਾਰਾ ਪਿੰਡ ਦੇਖ ਕੇ ਜਿਉਂ ਪਿੰਡ ਤੋਂ ਬਾਹਰ ਜਾਂਦੀਆਂ ਨੇ, ਕਿਸੇ ਜੰਡ ਦੇ ਥੱਲੇ, ਕਿਸੇ ਬੇਰੀ ਦੇ ਥੱਲੇ ਚੌਕੜਾ ਮਾਰ ਕੇ ਬੈਠੇ ਨੇ ਸ੍ਰੀ ਚੰਦ। ਪਹਿਲੇ ਪਹਿਲੇ ਤਾਂ 1-2 ਦਿਨ ਮਾਤਾ ਜੀ ਨੇ ਡਾਂਟਿਆ, ਇੱਥੇ ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ ਚ ਰਿਹਾ ਕਰੋ, ਇੱਥੇ ਉਜਾੜ ਵਿੱਚ ਆ ਕੇ ਕੀ ਕਰਦੇ ਹੋ? ਮਾਂ ਜੀ, ਮੈਂ ਇੱਥੇ ਆਪਣੇ ਨਾਲ ਬੈਠਦਾ, ਉਹ ਉਜਾੜ ਮੈਨੂੰ ਚੰਗੀ ਨਹੀਂ ਲੱਗਦੀ। ਉਜਾੜ ਵਸੋਂ ਨੂੰ ਉਜਾੜ ਕਹਿ ਰਹੇ ਨੇ, ਦੂਰ ਕਿਉਂ ਜਾਓ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਹੈ ਤੇ ਮਹਾਨ ਉਜਾੜ। ਬਿਲਕੁਲ ਉਜਾੜ, ਮਨੁੱਖ ਨਾਲ ਮਨੁੱਖ ਟੁੱਟਿਆ ਹੋਇਆ, ਕੋਈ ਕਿਸੇ ਨਾਲ ਜੁੜਿਆ ਹੋਇਆ ਨਹੀਂ। ਕਹਿੰਦਾ ਬਹੁਤ ਵੱਡਾ ਸ਼ਹਿਰ, ਬਹੁਤ ਵੱਡਾ ਸ਼ਹਿਰ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਹੁਤ ਵੱਡੀ ਉਜਾੜ ਹੈ, ਬਹੁਤ ਵੱਡੀ ਉਜਾੜ। ਜਿਤਨਾ ਵੱਡਾ ਸ਼ਹਿਰ ਹੈ, ਜਿਨ੍ਹਾਂ ਨੂੰ ਮਹਾਂਨਗਰ ਕਹਿੰਦੇ ਨੇ, 1-1 ਕਰੋੜ ਦੀ ਜਿਨ੍ਹਾਂ ਦੀ ਆਬਾਦੀ ਹੋ ਗਈ ਹੈ, ਇਤਨੀ ਭੱਜ ਦੌੜ ਦੀ ਜ਼ਿੰਦਗੀ ਮਨੁੱਖ ਮਨੁੱਖ ਨਾਲੋਂ ਟੁੱਟਿਆ ਹੈ। ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਣਿਆ। ਜਿਤਨਾ ਵੱਡਾ ਸ਼ਹਿਰ ਹੈ, ਉਤਨਾ ਹੀ ਮਨੁੱਖ ਮਨੁੱਖ ਤੋਂ ਟੁੱਟਿਆ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸਾ ਬਿਆਨ ਕੀਤਾ। तो एक आटे दे जिवें लूण आउंदा है इतना तबका रहा है ईसाइयां दे च वी इस्लाम दे च सूफी हिंदू जगत दे सन्यासी बैरागी सिख जगत दे च उदासी निर्मल है एक तबका रहा है शुरू तो ही रहा है जो कहिंदे सन असी परलोक दी खातर ए लोक छड़ दे आत्मक आनंद की खातर शरीर दे सुख छोड़ दें लोड़ा नहीं शरीर दे सुख छोड़ दें गर्मी है ठंडी छां घर दे अजकल एयर कंडीशनर हो तो गर्मी का दुख नहीं व्यापदा सर्दी है तो घर दे गर्म कपड़े या हीटर तो शीत लहर का दुख नहीं व्यापदा शरीर सुख माणदा है। असी आत्मक आनंद की खातर ए शरीरक सुख छोड़ दें कोई नहीं कंद मूल खा लवांगे ये 36 प्रकार के भोजन छोड़ दें कोई नहीं तन पे लंगोठी धारण कर लवांगे कपनी बन लवांगे असी ये सुंदर सुंदर कपड़े पहनना छड़ दें नहीं चाहिए सुंदर भवनां विच रहना असी छड़दे हां रुखां तले रात कट लवांगे यह एक तबका रहा है जो दीन दी खातर दुनिया नू छोड़ दे रहे पर लोक दी खातर लोक नू छोड़ दे रहे बहुत वड्डा तबका जिवें लूं आटे चौंदा है आटा बहुत ये बहुत वड्डा तबका ये ऐलानिया तौर पर कहिंदे रहने जीवदे रहने असी दुनिया की खातर दीन छोड़ दें असी इस लोक की खातर परलोक छोड़ दें असी इस शरीरक सुख की खातर आत्मक आनंद नू छोड़ दें आत्मक आनंद का अनुभव भी नहीं शरीरक सुखां का अनुभव है आत्मक आनंद दिखाई भी नहीं देता शरीरक सुख जिन्हों तो मिल सकते हैं दिखाई देते आत्मक आनंद जब भी मिलेगा किसी मनुख को जिंदगी पहली दफा वो पहला ही अनुभव होगा और जब मिल गया तो बिछड़ेगा नहीं मिलिया होए ना बिछड़े जे मिलिया और मिलेगा पहली दफा और ये उसका पहला अनुभव होगा पदार्थों के अनुभव तो जन्म तो ही शुरू हो जाते हैं परिवार संसार पदार्थ तो चूंकि उसका अनुभव ही कोई नहीं तो त्यागन लगे हैं मनुख एकदम हिम्मत करता है असी परलोक की खातर लोग इस लोक की खातर परलोक त्यागते हैं दुनिया की खातर दीन छोड़ते हैं ये दो तबके हमेशा दुनिया विच रहने गुरमत की आमद होई धन गुरु नानक देव जी महाराज के नाल आपने कह दिता दुनिया की खातर दीन छड़न की लोड़ नहीं ते दीन की खातर दुनिया छड़न की लोड़ नहीं जब रब ने दोहां दा सुमेल बनाया आत्मा ते शरीर दा ते जे ओ दोहां नू जोड़ के रख सकदा है ते दीन ते दुनिया नू तुसी क्यों नहीं जोड़ के रख सकदे उन्हें जोड़ के रखे दीन ते दुनिया दा उसने सुमेल कीता होया पावन पवित्र वाक दे च धन गुरु अर्जन देव जी महाराज ये कह रहे ने जो दुनिया दी खातर दीन छोड़ दे जो इस लोक की खातर परलोक छोड़ देंगे जो शरीरक सुखों की खातर आत्मक आनंद छोड़ देंगे अगर किधरे इस तरह के लोग धार्मिक मंदिरों में जाते भी ने तो दुनिया वास्ते जाते ने दीन वास्ते ने लोक के सुखों वास्ते जाते ने परलोक के आनंद वास्ते नहीं ਸਰੀਰਕ ਸੁੱਖਾਂ ਵਾਸਤੇ ਕਰਦੇ ਨੇ, ਆਤਮਕ ਆਨੰਦ ਲਈ ਨਹੀਂ। ਔਰ ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹਦੇ 'ਚ ਵਕਤੇ ਸਰੋਤੇ ਸਾਰੇ ਹੀ ਆ ਜਾਂਦੇ ਨੇ, ਸਾਰੇ ਦੁਨੀਆਂ ਦਾ ਪ੍ਰਭਾਵ ਹੈ, ਦੀਨ ਦਾ ਨਹੀਂ। ਇਸ ਲੋਕ ਦਾ ਪ੍ਰਭਾਵ ਹੈ ਪਰ ਲੋਕ ਦਾ ਨਹੀਂ। ਸਰੀਰਕ ਲੋੜਾਂ ਪ੍ਰਭਾਵਿਤ ਪਈਆਂ ਕਰਦੀਆਂ ਨੇ, ਆਤਮਕ ਆਨੰਦ 'ਤੇ ਸਿਰਫ ਚਰਚਾ ਸੁਣੀ ਹੈ, ਕਥਾ ਰਾਹੀਂ ਕਹਾਣੀਆਂ ਰਾਹੀਂ ਸੁਣੀ, ਉਸ ਆਨੰਦ ਨੂੰ ਮਾਣਿਆ ਨਹੀਂ। ਪਰ ਜਿਹੜੇ ਸਰੀਰਕ ਸੁੱਖ ਨੇ, ਇਸ ਵਾਸਤੇ ਪੁਖਤਾ ਪਰੂਫ ਮੌਜੂਦ ਹੈ, ਪੱਕਾ ਸਬੂਤ ਮੌਜੂਦ ਹੈ। ਕੋਈ ਮਨੁੱਖ ਦੁਨੀਆਂ ਦਾ ਸਬੂਤ ਨਹੀਂ ਮੰਗਦਾ, ਦੀਨ ਦਾ ਮੰਗਦਾ। ਕਿਸੇ ਮਨੁੱਖ ਨੇ ਐਸਾ ਨਹੀਂ ਆਖਿਆ, ਸਬੂਤ ਦਿਓ ਧਨ ਹੁੰਦਾ ਹੈ। ਪਰ ਐਸੇ ਹਜ਼ਾਰਾਂ ਮਿਲਣਗੇ ਜੋ ਕਹਿੰਦੇ ਨੇ ਸਬੂਤ ਦਿਓ ਧਰਮ ਹੁੰਦਾ। ਕੋਈ ਐਸਾ ਨਹੀਂ ਕਹਿੰਦਾ ਸਬੂਤ ਦਿਓ ਪਦਾਰਥ ਹੁੰਦਾ। ਪਰ ਐਸੇ ਬਥੇਰੇ ਮਿਲਣਗੇ ਸਬੂਤ ਦਿਓ ਪਰਮਾਤਮਾ ਹੁੰਦਾ। ਪਦਾਰਥ 'ਤੇ ਸ਼ੱਕ ਨਹੀਂ ਹੈ, ਪਰਮਾਤਮਾ 'ਤੇ। ਸਰੀਰਕ ਸੁੱਖਾਂ 'ਤੇ ਸ਼ੱਕ ਨਹੀਂ ਹੈ, ਆਤਮਕ ਆਨੰਦ 'ਤੇ ਸ਼ੱਕ ਹੈ। ਪਤਾ ਨਹੀਂ ਹੈ ਵੀ ਸਹੀ ਕਿ ਨਹੀਂ। ਔਰ ਜਿਤਨਾ ਸਿਆਣਾ ਮਨੁੱਖ ਹੋਵੇਗਾ, ਪਰਲੋਕ ਤੋਂ ਇਨਕਾਰੀ ਹੋਵੇਗਾ। ਪੰਜਾਬੀ ਦਾ ਤਾਂ ਇੱਕ ਮੁਹਾਵਰਾ ਬੜਾ ਪ੍ਰਚਲਿਤ ਹੈ, ਇਹ ਜਗ ਮਿੱਠਾ ਅਗਲਾ ਕੰਡਿਠ, ਕਿਸਨੇ ਦੇਖਿਆ ਛੱਡੋ। ਪਹਿਲਾ ਮੁਗਲ ਸਮਰਾਟ ਜਿਸਨੇ ਭਾਰਤ ਵਿੱਚ ਮੁਗਲੀਆ ਸਲਤਨਤ ਦੀ ਬੁਨਿਆਦ ਰੱਖੀ, ਉਹ ਕਹਿੰਦਾ ਰੋਜ਼ ਓ ਨੋ ਬਹਾਰੋ ਮੈਂ ਵਾ ਦਿਲ ਰੋ ਵਾ ਖੁਸ਼ ਅਸਤ ਬਾ ਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਖਾ ਲੇ ਪੀ ਲੇ ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੈ, ਇਹੀ ਕੁਛ ਹੈ, ਬਾਕੀ ਕੁਛ ਵੀ ਨਹੀਂ, ਇਹੀ ਕੁਛ ਹੈ। ਹਰ ਤਰ੍ਹਾਂ ਦੀਆਂ ਰੰਗ ਰਲੀਆਂ ਮਾਣ ਲੈ, ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੁਬਾ ਖੁਸ਼ ਅਸਤ ਬਾ ਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ। ਇਸ ਤੋਂ ਬਾਬਰ ਦੀ ਸੋਚਣੀ ਦਾ ਪਤਾ ਚੱਲਦਾ, ਇਸ ਤੋਂ ਉਸਦੇ ਸੁਭਾਅ ਦਾ ਪਤਾ ਚੱਲਦਾ। ਮਨੁੱਖ ਆਪਣੇ ਬੋਲਾਂ ਦੇ ਰਾਹੀਂ ਪ੍ਰਗਟ ਹੁੰਦਾ, ਇਸ ਬੋਲ ਤੋਂ ਉਹਦੀ ਮਾਨਸਿਕ ਫਿਤਰਤ ਦਾ ਪਤਾ ਚੱਲਦਾ। ਉਹਦੇ ਵਾਸਤੇ ਖੁਦਾ ਕੁਛ ਵੀ ਨਹੀਂ ਹੈ, ਦੀਨ ਕੁਛ ਵੀ ਨਹੀਂ ਹੈ, ਦੁਨੀਆ ਹੀ ਦੁਨੀਆ, ਦੁਨੀਆ ਹੀ ਦੁਨੀਆ। ਇਹ ਬਹੁਤ ਵੱਡੀ ਗਿਣਤੀ ਹੈ ਦੁਨੀਆਦਾਰਾਂ ਦੀ, ਦੀਨਦਾਰ ਤੇ ਕੋਈ ਟਾਵਾਂ 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 ਟਾਵਾਂ। ਔਰ ਮਹਾਰਾਜ ਦੀ ਬਾਣੀ ਕਰੋੜਾਂ 'ਚ ਕੋਈ ਇੱਕ ਅੱਧ ਕਹਿੰਦੀ ਹੈ, ਜਨ ਨਾਨਕ ਕੋ ਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਣ। ਗੁਰਮੁਖ ਹੋ ਕੇ ਕੋਈ ਕਰੋੜਾਂ 'ਚ ਇੱਕ ਅੱਧ ਪਰ ਲੋਕ ਦੀ ਪਹਿਚਾਣ ਕਰਦਾ, ਪਹਿਚਾਣ ਕਰਦਾ, ਉਹਦੇ ਕੋਲ ਸਮਝ ਆਉਂਦੀ ਹੈ। ਕੋਠਨ ਮੈਂ ਨਾਨਕ ਕਹੋ ਨਾਰਾਇਣ ਜੈ ਜੀ। ਇਹਦੇ ਨਾਲ ਬਥੇਰਿਆਂ ਨੂੰ ਇੰਝ ਮਾਯੂਸੀ ਹੋ ਜਾਂਦੀ ਹੈ, ਕਰੋੜਾਂ 'ਚ ਇੱਕ ਅਸੀਂ ਕਿੱਥੇ ਹਾਂ, ਛੱਡੋ। ਇਹ ਤਾਂ ਇਸ ਤਰ੍ਹਾਂ ਜਿਵੇਂ ਕਿਸੇ ਬੀਜ ਨੂੰ ਇੱਕ ਦਰਖਤ ਦੇ ਕੋਲ ਲੈ ਜਾਈਏ ਅਤੇ ਆਖੀਏ ਤੂੰ ਵੀ ਇਹ ਦਰਖਤ ਹੋ ਸਕਦਾ। ਬੋੜ ਦਾ ਬੀਜ ਅਤੇ ਬਾਜਰੇ ਦੇ ਦਾਣੇ ਜਿੰਨਾ ਹੁੰਦਾ, ਉਸ ਤੋਂ ਵੀ ਛੋਟਾ, ਇੰਨਾ ਵੱਡਾ ਬੋੜ ਦਾ ਦਰਖਤ। ਅਤੇ ਇਸ ਬੀਜ ਨੂੰ ਲੈ ਜਾਈਏ ਅਤੇ ਆਖੀਏ ਤੂੰ ਵੀ ਇਹ ਦਰਖਤ ਹੋ ਸਕਦਾ, ਅਤੇ ਇਹ ਬੀਜ ਆ ਕੇ ਸਾਡੀ ਕਿਸਮਤ ਵਿੱਚ ਕਿੱਥੇ, ਸਾਡੀ ਕਿਸਮਤ ਵਿੱਚ ਇਹ ਨਹੀਂ ਹੈ। ਇੰਨਾ ਵੱਡਾ ਦਰਖਤ ਹੋ ਜਾਣਾ, ਇੰਨੀ ਵੱਡੀ ਦੁਨੀਆ ਹੋ ਜਾਣੀ, ਇਹ ਸਾਡੀ ਕਿਸਮਤ ਵਿੱਚ ਨਹੀਂ, ਇਹ ਬਹਾਨੇਬਾਜ਼ੀ ਹੈ। ਇਹ ਬੀਜ ਮਿੱਟਣ ਨੂੰ ਤਿਆਰ ਨਹੀਂ, ਮਿੱਟ ਕੇ ਹੀ ਦਰਖਤ ਹੋਵੇਗਾ, ਉਂਝ ਨਹੀਂ ਹੋ ਸਕਦਾ। ਮਨੁੱਖ ਮਿੱਟ ਕੇ ਹੀ ਪਰਮਾਤਮਾ ਹੋ ਸਕਦਾ, ਉਂਝ ਨਹੀਂ ਹੋ ਸਕਦਾ। ਬੀਜ ਮਿੱਟੇਗਾ ਬ੍ਰਿਕਸ਼ ਬਣੇਗਾ, ਤੂੰ ਮਿੱਟੇਗਾ ਪਰਮਾਤਮਾ ਹੋਵੇਗਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਯਾਤਰਾ ਦੋ ਤਰ੍ਹਾਂ ਦੀ ਹੈ, ਹੰਕਾਰ ਦੀ ਯਾਤਰਾ ਇਸ ਲੋਕ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ ਪਰਲੋਕ ਦੀ ਯਾਤਰਾ। ਲੋਕ ਦੇ ਵੀ ਪਦਾਰਥ ਨੇ, ਪਰਲੋਕ ਦੇ ਵੀ ਪਦਾਰਥ ਨੇ, ਪਰ ਕਮਾਲ ਦੀ ਗੱਲ ਹੈ ਦੋ ਹੀ ਪਦਾਰਥ ਲੋਕ ਦੇ ਨੇ, ਦੋ ਹੀ ਪਦਾਰਥ ਪਰਲੋਕ ਦੇ ਨੇ, ਜਿਹਨੂੰ ਚਾਰ ਪਦਾਰਥ ਕਹਿੰਦੇ ਨੇ। ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਤਾਂ ਇਹ ਚਾਰ ਪਦਾਰਥ ਹਨ ਕਿ ਇਹਨੂੰ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਖੋਲਦੇ ਨੇ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਅਸੀਂ ਪੂਰੇ ਹੋ ਗਏ, ਸਾਡਾ ਸਭ ਕੁਝ ਪੂਰਾ ਹੋ ਗਿਆ। ਇਸ ਤਰ੍ਹਾਂ ਚਾਰੇ ਪਦਾਰਥ, ਇਸ ਲੋਕ ਦੇ ਪਦਾਰਥ ਵੀ ਦੋ, ਪਰਲੋਕ ਦੇ ਪਦਾਰਥ ਵੀ ਦੋ। ਚਾਰਾਂ ਦੀ ਸਤਿਗੁਰਾਂ 'ਚ ਗਿਣਤੀ ਕਰਦੇ ਨੇ, ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਵਿਦਾਤਾ। ਉਹ ਵਿਧੀ ਦੇ ਬਣਾਉਣ ਵਾਲਾ ਜੋ ਵਿਦਾਤਾ ਹੈ, ਉਹਦਾ ਸਿਮਰਨ ਕਰ ਕਰਕੇ ਅਸੀਂ ਪੂਰੇ ਹੋ ਗਏ। ਲੋਕ ਵੀ ਸਵਰਿਆ, ਪਰ ਲੋਕ ਵੀ ਸਵਰਿਆ। ਲੋਕ ਦੇ ਦੋ ਪਦਾਰਥ ਨੇ ਧਨ ਅਤੇ ਕਾਮ। ਕੋਈ ਵੀ ਕਾਮਨਾ ਦੀ ਪੂਰਤੀ ਧਨ ਤੋਂ ਬਿਨਾਂ ਨਹੀਂ ਹੁੰਦੀ, ਨਹੀਂ ਹੁੰਦੀ। ਕੋਈ ਵੀ ਸਰੀਰ ਦੇ ਲੋੜਾਂ ਦੀ ਪੂਰਤੀ ਧਨ ਤੋਂ ਬਿਨਾਂ ਨਹੀਂ ਹੁੰਦੀ। ਚੰਗਾ ਮਕਾਨ ਚਾਹੀਦਾ ਧਨ ਤੋਂ ਬਿਨਾਂ ਕਿੱਥੇ, ਚੰਗੇ ਕੱਪੜੇ ਚਾਹੀਦੇ ਨੇ ਧਨ ਤੋਂ ਬਿਨਾਂ ਕਿੱਥੇ, ਚੰਗਾ ਭੋਜਨ ਚਾਹੀਦਾ ਧਨ ਤੋਂ ਬਿਨਾਂ ਕਿੱਥੇ, ਚੰਗੇ ਸੰਬੰਧ ਚਾਹੀਦੇ ਨੇ ਉਹ ਵੀ ਧਨ ਤੋਂ ਬਿਨਾਂ ਕਿੱਥੇ। ਇਹ ਤੇ ਹਕੀਕਤ ਸਾਰੀ ਗੱਲ ਸਾਹਮਣੇ। ਧਨ ਅਤੇ ਕਾਮ ਇਕੱਠੇ ਜੁੜੇ ਹੋਏ ਨੇ। ਧਨ ਵੱਧਦਾ ਹੈ, ਕਾਮਨਾਵਾਂ ਵੱਧਦੀਆਂ ਨੇ, ਕਾਮ ਵੱਧਦਾ। ਜਿਤਨਾ ਇੱਕ ਚੋਟੀ ਦਾ ਧਨਵਾਨ ਕਾਮੀ ਆਉਂਦਾ ਹੈ, ਇਤਨਾ ਇੱਕ ਗਰੀਬ ਨਹੀਂ ਆਉਂਦਾ। ਗੁਸਾਖੀ ਮਾਂ ਧਨ ਵੱਧ ਗਿਆ, ਧਨ ਇੱਕ ਸ਼ਕਤੀ ਹੈ, ਸ਼ਕਤੀ ਨਾਲ ਉਸਦਾ ਸਾਰਾ ਅਨਰਥ ਢੱਕ ਵੀ ਸਕਦਾ ਹੈ, ਢੱਕ ਵੀ ਸਕਦਾ। ਪਰ ਧਨ ਵੱਧਦਾ ਜਾ ਰਿਹਾ, ਕੰਮ ਵੱਧਦਾ ਜਾ ਰਿਹਾ, ਇਹਨੂੰ ਬੈਲੈਂਸ ਕਿਵੇਂ ਕਰੀਏ, ਇਹਨੂੰ ਸੰਤੁਲਿਤ ਕਿਵੇਂ ਕਰੀਏ? ਜਿਤਨੀ ਮਿਕਦਾਰ ਵਿੱਚ ਧਨ ਵੱਧਦਾ ਹੈ, ਉਤਨੀ ਮਿਕਦਾਰ ਵਿੱਚ ਮਨ ਵਿੱਚ ਧਰਮ ਵੱਧਦਾ ਹੈ। ਧਰਮ ਨਾਲ ਜੁੜਿਆ ਹੋਇਆ ਮੋਕਸ਼, ਮੁਕਤੀ, ਵਿਕਾਰਾਂ ਤੋਂ ਮੁਕਤੀ, ਹਰ ਤਰ੍ਹਾਂ ਦੇ ਵਿਕਾਰ ਤੋਂ ਮੁਕਤੀ, ਮੋਕ ਮੁਕਤੀ, ਸੀਮਾ ਤੋਂ ਵੱਧ ਕਾਮਨਾਵਾਂ ਤੋਂ, ਲੋਭ ਤੋਂ, ਅਹੰਕਾਰ ਤੋਂ ਮੁਕਤੀ। ਧਰਮ ਦੇ ਨਾਲ ਮੋਕਸ਼ ਜੁੜਿਆ ਹੋਇਆ ਹੈ। ਇਹ ਦੋ ਪਦਾਰਥ ਨੇ ਪਰਲੋਕ ਦੇ, ਧਰਮ ਮੋਕ, ਦੋ ਪਦਾਰਥ ਨੇ ਸਲੋਕ ਦੇ, ਧਨ ਔਰ ਕਾਮ। ਧਰਮ ਹੈ ਨਹੀਂ, ਮੋਕਸ਼ ਹੈ ਨਹੀਂ, ਉਹ ਕਾਮ ਸੀਮਾ ਵਿੱਚ ਨਹੀਂ ਰਹੇਗਾ, ਨਹੀਂ ਰਹੇਗਾ। ਧਨ ਵੱਧਦਾ ਜਾ ਰਿਹਾ ਤਾਂ ਹੁਣ ਕਾਮ ਵੀ ਵਧੇਗਾ। ਇਸ ਚੱਕਰ 'ਚ ਨਾ ਪੈਣਾ। ਧਨਵਾਨ ਮਨੁੱਖ ਸ਼ਰੀਫ ਹੁੰਦਾ ਹੈ, ਭੁੱਲ ਕੇ ਵੀ ਇਸ ਦੀ ਕਲਪਨਾ ਨਾ ਕਰਨਾ। ਸਭ ਤੋਂ ਜ਼ਿਆਦਾ ਧਨਾੜ ਦੇਸ਼ ਹੈ ਅਮੈਰੀਕਾ, ਅਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਕਾਮੀ ਦੇਸ਼ ਹੈ ਅਮੈਰੀਕਾ। ਇਹ ਤਾਂ ਸਾਰੇ ਜਾਣਦੇ, ਧਨ ਨਾਲ ਵੱਧ ਗਿਆ, ਬੈਲੈਂਸ ਵਿਗੜ ਗਿਆ। ਧਰਮ ਅਤੇ ਜ਼ਿੰਦਗੀ ਚੱਲਿਆ ਹੀ ਨਹੀਂ, ਧਨ ਹੀ ਧਨ, ਧਨ ਹੀ ਧਨ। ਰਹਿਣ ਨੂੰ ਵਧੀਆ ਮਕਾਨ ਖੋਲ ਹੈ, ਚਾਰ ਚਾਰ ਛੇ ਛੇ ਗੱਡੀਆਂ ਬਾਹਰ ਖੜੀਆਂ ਨੇ, ਬੈਂਕ ਬੈਲੈਂਸ ਚੰਗਾ ਤਗੜਾ ਹੈ, ਰੋਜ਼ ਦੀ ਆਮਦਨ ਬਹੁਤ ਚੰਗੀ ਚੌਖੀ ਹੈ, ਖਾਣ ਨੂੰ ਹਰ ਤਰ੍ਹਾਂ ਦੇ ਪਦਾਰਥ ਮੌਜੂਦ ਨੇ। ਉਹ ਕਾਮ ਸੀਮਾ ਵਿੱਚ ਨਹੀਂ ਰਿਹਾ, ਬੈਲੈਂਸ ਵਿਗੜ ਗਿਆ। ਔਰ ਜਦ ਕਾਮ ਕਾਮਨਾ ਦਾ ਬੈਲੈਂਸ ਵਿਗੜ ਜਾਏ, ਪਰਿਵਾਰ ਟੁੱਟ ਜਾਂਦਾ, ਸੰਤੁਲਿਤ ਨਹੀਂ ਰਿਹਾ, ਤਵਾਜ਼ਨ ਖੋ ਗਿਆ, संतुलन खो गया। जितनी मिकदार विच धन वधे उतनी मिकदार विच धर्म वधे, बैलेंस रहिंदा है। ये फिर पदार्थां विच डुबदा नहीं, ये फिर काम विच डुबदा नहीं, सीमा विच रहिंदा है। इस तरह सीमा विच रहिंदा है। बड़ा गजब का उदाहरण दिता है कवि रहीम ने। दरबार अकबरी दे नौ रत्ना दे चों एक रतन जनाब रहीम। कहिंदे ने पानी बाड़े नाव में, घर में बाड़े दाम, दोनों हाथ उलीचिए यही सज्जन को काम। बेड़ी पानी तो बिना चल नहीं सकदी, और बेड़ी पानी तो बिना डूब भी नहीं सकती, डूब भी नहीं सकती। चलेगी बेड़ी पानी देच, डूबेगी बेड़ी पानी देच, धन तो बिना जिंदगी चल नहीं सकती, एक कदम भी नहीं चल सकती। जिहड़े धन दे त्यागी आउंदे ने, मैं कई दफा देखिया, पर नाल एक चेले नूं जरूर रखदे ने, भई धन उहदे कोल, उहदे जगह जिथे टिकट लैणी है, असी हथ नहीं लाणा, हथ दूजा लाए। जिस चीज़ नूं तू भ्रष्ट समझदा है वो अपने चेले को कराना चाहता है, उन्हों भ्रष्ट करना है, किहड़ा परोपकार हो गया। तू आप ना भ्रष्ट होवे ते तेरा चेला भ्रष्ट हो जाए, ते जे धन करके भ्रष्ट होवेगा ते धन करके ते तैनू टिकट मिली है, नहीं ते किवें मिलदी? फिर भी तेरी भज दौड़ ते सारी धन करके होवेगी, उंज नहीं हो सकदी। इस वास्ते मैं अक्सर अर्ज करदा हुंदा, त्याग सिवाए पकड़न तो होर कुछ भी नहीं, और कुछ भी नहीं। रहीम कहिंदे ने पानी तो बिना बेड़ी चल नहीं सकदी, पानी तो बिना डुब भी नहीं सकदी, धन तो बिना जिंदगी चल नहीं सकदी, एक कदम भी, और जब डुबेगी तो धन दे ही डुब के रहेगी। पैर दा होया पार होया ते कदी कदाई कोई एक कद करोड़ा, हम दे खां पै डुबे, डुबे हो डुबे, डुब गए धन दे, फर्क हो गया। बड़े बड़े जो दीसे लोग, तिनको व्यापे चिंता रोग, मैं कोई रोज सत्संग देश अरबां पति करोड़ां पतियां नूं नहीं देखता। अगर सौ देश किधरे हजार देश एक कद आउंदा है, ओ गल वखरी, ते तमाम दुनिया के धनवान मैनू माफ भी करनगे, क्योंकि मैं देखिया इस तरीके नाल, देखिया इस तरीके नाल। इहो जिहां दे बंदे किधरे आउंदे भी ने, तो उहनां नूं कामना लैके आउंदी है संसार दी, ना कि निरंकार की तड़प लैके आऊंगे। वो निरंकार की तड़प करके नहीं आऊंगे, वो निरंकार के प्रेम करके नहीं आऊंगे। संसार की कामना किधरे बाजार तो पूरी नहीं हो सकी, संसार तो पूरी नहीं हो सकी, तो चलो ये संसारक कामना पूरी करिए, मंदिर तो, गुरुद्वारे तो, मस्जिद तो आऊंगे, वो सिर्फ कामना की पूर्ति की। धन नाल कामनावां दा जोड़ है। ते मैं कल अर्ज कीती सी कि कामना सर्कल विच घूमदी है, दायरे च घूमदी, कामना दा चक्कर ही जन्म मरण दा चक्कर बन जांदा, कामना च घूमदी रहिंदी है, घूमदी रहिंदी है। धन दी कामना, इत्थे कामना रुकदी नहीं, चल पैंदी है। प्रभुता दी कामना, इत्थे भी कामना रुकदी नहीं, चल पैंदी है। फिर रूप दी कामना, इस्त्री दी कामना, अगर इस्त्री है तो फिर पुरुष दी कामना, इत्थे कामना थोड़ी देर लई रुकदी है, विश्राम करदी है। इस वास्ते गुरबाणी ने, बाकी दे धर्म ग्रंथां ने, अवतारा ने इस्त्री नूं कामणी कह दिता, पुरुष नूं कामदेव कह दिता। दूर क्यों जाओ, यही लफ्ज़ धन गुरु तेग बहादुर साहब जी महाराज त्याग ते वैराग दी मूर्ति वर्त देना। कहो कहा अपने अधम आई, कि अधम गति की बयान करिए। कहो कहा अपने अधम आई, पुरझियो कनक कामने के रस नै की रत प्रभ गाई। पुरझ गया, डुब गया कनक देच कामने दे। स्त्री की कामना भी वक्ती तौर पर पुरुष से रुकती है, पुरुष की कामना वक्ती तौर पर स्त्री से रुकती है। तो सनातन मत के धर्म ग्रंथ कहते हैं पुरुष कामदेव बन गया, स्त्री कामनी बन गई, इत्थे रुकती है। ਪਰ ਬਹੁਤ ਦੇਰ ਨਹੀਂ ਰੁਕਦੀ, ਫਿਰ ਚੱਲ ਪੈਂਦੀ ਹੈ, ਥੋੜ੍ਹਾ ਜਿਹਾ ਵਿਸ਼ਰਾਮ ਕਰਦੀ ਹੈ। ਬਾਕੀ ਤਾਂ ਕਿਧਰੇ ਵਿਸ਼ਰਾਮ ਵੀ ਨਹੀਂ ਕਰਦੀ। ਧਨ ਦੇ ਵਿੱਚ ਮਨੁੱਖ ਕਿਧਰੇ ਰੁਕਦਾ? ਨਹੀਂ, ਕਿਤੇ ਵੀ ਨਹੀਂ ਰੁਕਦਾ। ਸਹਿਸ ਕਠੇ ਲੱਖ ਕੋਟ ਦਾ ਨਹੀਂ ਰੁਕਦਾ। ਥੋੜ੍ਹੀ ਜਿਹਾ ਕਾਮਨਾ ਵਿਸ਼ਰਾਮ ਕਰਦੀ ਹੈ ਪੁਰਸ਼ ਦੀ ਇਸਤਰੀ ਦੇ ਤਲ 'ਤੇ, ਥੋੜ੍ਹੀ ਜਿਹਾ ਕਾਮਨਾ ਵਿਸ਼ਰਾਮ ਕਰਦੀ ਹੈ ਇਸਤਰੀ ਦੀ ਪੁਰਸ਼ ਦੇ ਤਲ 'ਤੇ। ਇਹ ਰੁਕੀ ਹੋਈ ਕਾਮਨਾ ਇਸਤਰੀ ਨੂੰ ਕਾਮਣੀ ਬਣਾ ਦਿੰਦੀ ਹੈ, ਕਾਮਨਾ ਦੀ ਮਣੀ, ਔਰ ਪੁਰਸ਼ ਨੂੰ ਕਾਮਦੇਵ ਬਣਾ ਦਿੰਦੀ ਹੈ, ਕਾਮ ਦਾ ਦੇਵ। ਇਹ ਇਸ ਤਰ੍ਹਾਂ ਦਾ ਇੱਕ ਚੱਕਰ ਹੈ ਜੋ ਜੀਵਨ ਭਰ ਚੱਲਦਾ ਰਹਿੰਦਾ। ਮਹਾਰਾਜ ਕਹਿੰਦੇ ਨੇ, ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ, ਸਿਮਰ ਸਿਮਰ ਵਿਦਾਤਾ। ਪ੍ਰਭੂ ਦਾ ਸਿਮਰਨ ਕਰ ਕਰਕੇ ਸਾਡੀ ਪੂਰੀ ਹੋ ਗਈ। ਲੋਕ ਵੀ ਸਵਰ ਗਿਆ, ਪਰ ਲੋਕ ਵੀ ਸਵਰ ਗਿਆ। ਲੋਕ ਦੇ ਦੋ ਪਦਾਰਥ ਨੇ, ਕਿ ਅਰਥ ਤੇ ਕਾਮ, ਧਨ ਤੇ ਕਾਮ। ਪਰ ਲੋਕ ਦੇ ਦੋ ਪਦਾਰਥ ਨੇ ਧਰਮ ਤੇ ਮੋਕਸ਼। ਅੱਜ ਦੇ ਇਸ ਪਾਵਨ ਵਾਕ 'ਚ ਮਹਾਰਾਜ ਕਹਿੰਦੇ ਨੇ, ਅਰਥ ਤੇ ਕਾਮ ਦੀ ਖਾਤਰ ਮਨੁੱਖ ਧਰਮ ਤੇ ਮੋਕਸ਼ ਦਾ ਤਿਆਗ ਕਰ ਦਿੰਦਾ, ਲੋਕ ਦੀ ਖਾਤਰ ਪਰਲੋਕ ਨੂੰ ਛੋੜ ਦਿੰਦਾ, ਸਰੀਰਕ ਸੁੱਖਾਂ ਦੀ ਖਾਤਰ ਆਤਮਕ ਆਨੰਦ ਛੋੜ ਦਿੰਦਾ। ਸਰੀਰਕ ਸੁੱਖ ਹੁੰਦੇ ਨੇ, ਦਿਖਾਈ ਵੀ ਦਿੰਦਾ, ਸੁਣਾਈ ਵੀ ਦਿੰਦਾ, ਸਪਰਸ਼ ਵੀ ਕਰਦਾ ਹੈ। ਪਤਾ ਬਾਬੇ ਨੇ ਜਿਹੜੀ ਬਾਂਗ ਦਿੱਤੀ ਸੀ ਸਤਨਾਮ, ਉਹ ਉਹਨਾਂ ਦੀ ਬਾਂਗ ਨਾਲ ਮੇਲ ਨਹੀਂ ਖਾਂਦੀ। ਬਾਬੇ ਨੇ ਜਿਹੜਾ ਉੱਥੇ ਜਪ ਆਰੰਭ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ, ਇਹ ਉਹਨਾਂ ਦੀ ਸ਼ਰ੍ਹਾ ਨਾਲ ਮੇਲ ਨਹੀਂ ਖਾਂਦਾ। ਆਖਿਰ ਜਦ ਖੂਹ ਦੇ 'ਚੋਂ ਵੀ ਬਾਬਾ ਜੀ ਨਿਕਲ ਆਏ, ਪੱਥਰ ਖਾ ਕੇ ਵੀ ਸਹੀ ਰਹੇ, ਸਲਾਮਤ ਰਹੇ। ਅੱਜ ਤਾਂ ਧਰਮ ਪ੍ਰਚਾਰ ਕਰਨਾ ਬੜਾ ਸੌਖਾ ਹੈ। ਜਦ ਗੁਰੂ ਨਾਨਕ ਧਰਮ ਪ੍ਰਚਾਰ ਕਰਨ ਨੂੰ ਨਿਕਲੇ ਸਨ, ਰਾਤ 'ਤੇ ਰੁੱਖਾਂ ਥੱਲੇ ਕੱਟਣੀ ਪੈਂਦੀ ਸੀ, ਕਿਤਨੇ ਕਿਤਨੇ ਦਿਨ ਦਾ ਭੋਜਨ ਨਹੀਂ ਆਉਂਦਾ ਸੀ। ਮਜ਼ਾਕ ਭਰੀਆਂ ਸਾਥੀਆਂ ਅਸੀਂ ਮਰਦਾਨੇ ਨਾਲ ਜੋੜ ਲਈਆਂ ਨੇ, ਹਰ ਵਕਤ ਭੁੱਖ ਲੱਗਦੀ ਹੈ ਇਹਨੂੰ। ਚਾਰ ਦਿਨਾਂ ਤੋਂ ਬਾਅਦ ਵਿਚਾਰੇ ਨੇ ਕਿਧਰੇ ਭੋਜਨ ਮੰਗ ਲਿਆ, ਉਹਦਾ ਕੀ ਕਸੂਰ? ਇੱਕ ਦਿਨ ਭੋਜਨ ਨਾ ਮਿਲੇ ਤਾਂ ਕੀਰਤਨੀਆਂ ਨੇ ਕੀਰਤਨ ਨਹੀਂ ਕਰਨਾ, ਚਾਰ ਚਾਰ ਦਿਨ ਨਹੀਂ ਆਉਂਦਾ ਸੀ। ਤਾਂ ਵੀ ਬਾਬੇ ਦੇ ਪਿੱਛੇ ਚੱਲਦਾ ਰਹਿੰਦਾ ਸੀ। ਪੈਦਲ ਚੱਲਣਾ, ਰੁੱਖਾਂ ਤਲੇ ਰਾਤ ਕੱਟਣੀ, ਗੁਰੂ ਨਾਨਕ ਦਾ ਸਾਥ ਮਰਦਾਨੇ ਨੇ ਨਹੀਂ ਛੋੜਿਆ। ਪੀਰ ਦਸਤਗੀਰ ਬਹਿਲੋਲ ਸ਼ਾਹ, ਇਤਿਹਾਸ ਦੇ ਜ਼ਿਕਰ ਹੈ, ਇਹ ਮਜ਼ਹਬ ਦਾ ਮੁਖੀ ਤਾਂ ਸੀ, ਧਾਰਮਿਕ ਤੌਰ 'ਤੇ ਮੁਖੀ ਤਾਂ ਸੀ, ਪਰ ਰਾਜਨੈਤਿਕ ਤੌਰ 'ਤੇ ਵੀ ਮੁਖੀ ਸੀ। ਇਹ ਫੈਸਲੇ ਵੀ ਉਹ ਆਪ ਕਰਦਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜ ਕੇ ਬਹਿਲੋਲ ਸ਼ਾਹ ਦੇ ਅੱਗੋਂ ਪੇਸ਼ ਕੀਤਾ ਗਿਆ। ਬਹਿਲੋਲ ਸ਼ਾਹ ਇਰਾਨੀ ਸੀ, ਪਰ ਰਹਿੰਦਾ ਸੀ ਬਗਦਾਦ ਇਰਾਕ ਦੇ, ਬੜੇ ਇਸਦੇ ਚੇਲੇ ਖਲੀਫੇ, ਬੜਾ ਇਸਦਾ ਰੁਤਬਾ ਪ੍ਰਤਾਪ। ਜਦ ਗੁਰੂ ਨਾਨਕ ਨੂੰ ਪੇਸ਼ ਕੀਤਾ ਗਿਆ ਸਾਹਮਣੇ, ਉਹ ਸਿੰਘਾਸਣ 'ਤੇ ਬੈਠਾ ਸੀ ਥੜੇ 'ਤੇ, ਅਤੇ ਜਿਵੇਂ ਮੁਜਰਮ ਨੂੰ ਖੜਾ ਕਰੀਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦਸਤਗੀਰ ਕਹਿੰਦਾ ਹੈ, ਮਹਾਰਾਜ ਗੱਲ ਇਹ ਹੈ, ਇਹ ਹਿੰਦੀ ਪੀਰ ਜੋ ਲਫ਼ਜ਼ ਵਰਤੇ ਨੇ, ਇਹ ਹਿੰਦੀ ਪੀਰ ਹਿੰਦੁਸਤਾਨ ਤੋਂ ਆਏ ਪੀਰ, ਇੱਕ ਤਿੰਨ ਸਵਾਲ ਮੇਰੇ ਦਿਲ ਦਿਮਾਗ 'ਚ ਹਮੇਸ਼ਾ ਘੁੰਮਦੇ ਰਹਿੰਦੇ ਨੇ, ਘੁੰਮਦੇ ਰਹਿੰਦੇ। ਜੇ ਕਿਧਰੇ ਹੱਲ ਕਰ ਦਿਓ, ਜਵਾਬ ਸਹੀ ਦੇ ਦਿਓ, ਮੇਰੀ ਤਸੱਲੀ ਹੋ ਜਾਏ, ਮੈਂ ਆਪਣਾ ਇਹ ਸਿਰ ਤੁਹਾਡੇ ਕਦਮਾਂ 'ਤੇ ਰੱਖ ਦਿਆਂ, ਨਹੀਂ ਤਾਂ ਮੈਂ ਸਮਝਾਂਗਾ ਕੋਈ ਕਾਫਰ ਆਇਆ ਸਾਡੇ ਦੇਸ਼ ਦੇ 'ਚ, ਸਾਨੂੰ ਸਾਡੇ ਮਜ਼ਹਬ ਤੋਂ ਗਿਰਾਉਂਦਾ। ਇਹ ਲਫ਼ਜ਼ ਨੇ, ਅਤੇ ਜਵਾਬ ਨਾ ਦੇ ਸਕੇ ਤਾਂ ਕਿੱਥੇ ਅਸੀਂ ਸਜ਼ਾ ਦੇਂਦੇ ਆਉਂਦੇ ਹਾਂ, ਸੰਗ ਸਾਰ ਗੋਡਿਆਂ ਤੱਕ ਜ਼ਮੀਨ ਵਿੱਚ ਦੱਬ ਕੇ, ਫਿਰ ਚਾਰੋਂ ਪਾਸੇ ਪੱਥਰ ਮਾਰਨੇ, ਇਹਨੂੰ ਕਹਿੰਦੇ ਨੇ ਸੰਗ ਸਾਰ। ਅਫਗਾਨਿਸਤਾਨ ਵਿੱਚ ਇਸ ਤਰ੍ਹਾਂ ਦਾ ਇੱਕ ਸਿਲਸਿਲਾ ਮੈਂ ਦੇਖਿਆ ਸੀ, ਕਿਤਨੇ ਦਿਨ ਤਾਂ ਮੈਨੂੰ ਨੀਂਦ ਹੀ ਨਹੀਂ ਆਈ, ਬਾਰ ਬਾਰ ਉਹ ਦ੍ਰਿਸ਼ ਹੀ ਮੇਰੇ ਸਾਹਮਣੇ ਆ। ਮਹਾਰਾਜ ਕਹਿਣ ਲੱਗੇ, ਸੰਸਾਰੀ ਤੋਂ ਡਰਦੇ ਤਾਂ ਅਸੀਂ ਜਵਾਬ ਨਹੀਂ ਦੇਣਾ, ਪਰ ਅਸੀਂ ਘਰ 'ਚੋਂ ਨਿਕਲੇ ਹੀ ਹਾਂ ਜਵਾਬ ਦੇਣ ਵਾਸਤੇ। ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ, ਇਸੇ ਵਾਸਤੇ ਹੀ ਚੱਲਦੇ, ਦਿਆਂਗੇ ਜਵਾਬ, ਪੁੱਛੋ। ਮੈਂ ਸੰਖੇਪ ਵਿੱਚ ਅਰਜ਼ ਪਿਆ ਕਰਦਾ ਹਾਂ, ਪੀਰ ਬਹਿਲੋਲ ਸ਼ਾਹ ਜਿਹਦਾ ਤਖੱਲੁਸ ਸੀ ਦਸਤਗੀਰ, ਦੂਜੇ ਦੀ ਬਾਂਹ ਪਕੜਨ ਵਾਲਾ, ਦਸਤਗੀਰ ਦੂਜੇ ਦੀ ਬਾਂਹ ਪਕੜਨ ਵਾਲਾ, ਚੰਗਾ ਲਕਬ ਹੈ, ਚੰਗਾ ਤਖੱਲੁਸ ਹੈ। ਦੱਸੋ ਹਿੰਦੀ ਫਕੀਰ, ਖੁਦਾ ਤੋਂ ਪਹਿਲੇ ਕੀ ਸੀ? ਮੇਰੀ ਸਮਝ 'ਚ ਨਹੀਂ ਆਈ ਅੱਜ ਤੱਕ, ਖੁਦਾ ਤੋਂ ਪਹਿਲੇ ਕੀ ਸੀ ਇਹ ਦੱਸੋ, ਇਹ ਮੇਰਾ ਪਹਿਲਾ ਸਵਾਲ ਹੈ। ਮੇਰਾ ਦੂਜਾ ਸਵਾਲ ਹੈ, ਖੁਦਾ ਰਹਿੰਦਾ ਕਿੱਥੇ ਹੈ? ਮੇਰਾ ਤੀਜਾ ਸਵਾਲ ਹੈ, ਖੁਦਾ ਬਿਲਕੁਲ ਨਿਕੰਮਾ ਹੈ ਕਿ ਕੁਝ ਕਰਦਾ ਵੀ ਹੈ? ਉਹਦਾ ਕੋਈ ਕੰਮ ਧੰਦਾ ਵੀ ਹੈ ਕਿ ਬਿਲਕੁਲ ਵਿਹਲਾ ਹੀ ਹੈ, ਕੁਛ ਵੀ ਨਹੀਂ ਕਰਦਾ? ਸਤਿਗੁਰੂ ਕਹਿਣ ਲੱਗੇ, ਪਹਿਲਾ ਸਵਾਲ ਤੇਰਾ ਕਿਹੜਾ, ਖੁਦਾ ਤੋਂ ਪਹਿਲੇ ਕੀ ਹੈ? ਸਤਿਗੁਰੂ ਕਹਿਣ ਲੱਗੇ, ਹਰ ਇੱਕ ਤਰ੍ਹਾਂ ਦੇ ਮਜ਼ਹਬੀ ਰੂਹਾਨੀ ਜਵਾਬ ਦੇਣ ਵਾਸਤੇ ਅਸੀਂ ਆਪਣਾ ਵਿਧਾਨ ਬਣਾਇਆ ਹੋਇਆ, ਤੂੰ ਇੱਕ ਮੋਤੀ ਲਿਆ। ਦਸਤਗੀਰ ਹੈਰਾਨ ਹੋਇਆ, ਇਹ ਤਾਂ ਲੋਭੀ ਫਕੀਰ ਹੈ, ਜਵਾਬ ਅਜੇ ਦਿੱਤਾ ਨਹੀਂ ਅਤੇ ਮੋਤੀ ਪਹਿਲੇ ਮੰਗਣ ਲੱਗ ਪਏ। ਮਾਣ ਪ੍ਰਤਿਸ਼ਠਾ ਉਸਦੀ ਬੜੀ, ਉਸ ਜ਼ਮਾਨੇ 'ਚ ਹਜ਼ਾਰਾਂ ਦੇ ਨਜ਼ਰਾਨੇ ਉਸਨੂੰ ਪੇਸ਼ ਆਉਂਦੇ ਸਨ। ਇਸ਼ਾਰਾ ਕੀਤਾ, ਥਾਲੀ ਦੇ 'ਚ ਮੋਤੀ ਆ ਗਏ। ਮਹਾਰਾਜ ਕਹਿਣ ਲੱਗੇ, ਹੁਣ ਇਹ ਤੈਨੂੰ ਗਿਣਨੇ ਪੈਣਗੇ, ਗਿਣੋ, ਤੈਨੂੰ ਹੀ ਗਿਣਨੇ ਪੈਣਗੇ, ਤੁਸੀਂ ਖੁਦ ਗਿਣਤੀ ਕਰੋ ਔਰ ਆਵਾਜ਼ ਨਾਲ ਗਿਣਤੀ ਕਰੋ। ਉਹ ਗਿਣਦਾ ਇੱਕ ਦੋ, ਮਹਾਰਾਜ ਨੇ ਬਾਂਹ ਪਕੜੀ, ਗਿਣਤੀ ਠੀਕ ਕਰੋ, ਗਲਤ ਨਹੀਂ ਕਰੋ। ਦਸਤਗੀਰ ਦੰਗ ਰਹਿ ਗਿਆ, ਗਿਣੇ ਤਾਂ ਅਜੇ ਮੈਂ ਦੋ ਨੇ, ਮਹਾਰਾਜ ਮੈਂ ਇਹਦੇ 'ਚ ਕੀ ਗਲਤੀ ਕੀਤੀ, ਅਜੇ ਤਾਂ ਮੈਂ ਗਿਣਤੀ ਆਰੰਭ ਕੀਤੀ ਹੈ। ਮਹਾਰਾਜ ਕਹਿੰਦੇ, ਠੀਕ ਕਰੀਏ, ਤੂੰ ਆਰੰਭਤਾ ਦੇ 'ਚ ਹੀ ਗਲਤੀ ਕਰਦਾ। ਫਿਰ ਸੋਚਦਾ, ਸ਼ਾਇਦ ਕਿਧਰੇ ਮੈਂ ਭੁੱਲ ਗਿਆ ਹਾਂ, ਫਿਰ ਗਿਣਦਾ ਇੱਕ ਦੋ ਤਿੰਨ। ਫਿਰ ਸਤਿਗੁਰੂ ਨੇ ਰੋਕਿਆ, ਫਕੀਰਾ ਸਵਾਲ ਤਾਂ ਤੂੰ ਬੜੇ ਬੜੇ ਕਰਦਾ, ਪਰ ਮਾਮੂਲੀ ਗਿਣਤੀ ਵੀ ਤੈਨੂੰ ਨਹੀਂ ਆਊਗੀ, ਨਹੀਂ ਆਊਗੀ। ਅੱਜ ਕੀ ਦਸਤਗੀਰ ਔਖਾ ਹੋਇਆ, ਕਹਿੰਦੇ ਦੇਖੋ ਐਵੇਂ ਵਕਤ ਬਰਬਾਦ ਨਾ ਕਰੋ, ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਾਨੂੰ ਭਰਮ ਭੁਲੇਖੇ 'ਚ ਨਾ ਪਾਓ, ਗਿਣਤੀ ਮੈਂ ਠੀਕ ਕਰ ਰਿਹਾ। ਮਹਾਰਾਜ ਕਹਿੰਦੇ, ਗਿਣਤੀ ਤੂੰ ਗਲਤ ਕਰ ਰਿਹਾ। ਮੈਂ ਕਹਿ ਰਿਹਾ ਗਲਤ ਕਰ ਰਿਹਾ। ਹੁਣ ਦਸਤਗੀਰ ਕਹਿੰਦਾ, ਹੁਣ ਮੈਂ ਜਿੱਥੇ ਗਲਤੀ ਕਰਾਂ ਉੱਥੇ ਹੀ ਪਕੜ ਲਵਾਂ, ਇਹ ਨਹੀਂ ਕਿ ਮੈਂ ਕੁਛ ਗਿਣ ਲਵਾਂ ਅਤੇ ਫਿਰ ਤੁਸੀਂ ਪਕੜੋ। ਮੈਂ ਜਿੱਥੇ ਗਿਣਤੀ ਕਰਾਂ, ਸ਼ੁਰੂ ਕਰਾਂ, ਉੱਥੇ ਪਕੜਨਾ। ਅੱਛਾ, ਉੱਥੇ ਹੀ ਪਕੜ ਲੈ। ਹੁਣ ਜਿਉਂ ਗਿਣਦਾ ਇੱਕ, ਸਤਿਗੁਰ ਨੇ ਇੱਥੇ ਹੀ ਪਕੜ ਲਿਆ, ਇੱਥੇ ਹੀ ਗਲਤੀ ਕਰਨਾ। ਇੱਥੇ ਮੈਂ ਕੀ ਗਲਤੀ ਕੀਤੀ ਹੈ? ਤੂੰ ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ। ਇੱਕ ਤੋਂ ਕਿਉਂ ਕਰਦਾ? ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ। ਫਕੀਰ ਕਹਿੰਦਾ, ਮਹਾਰਾਜ ਕਿਹੜੇ ਚੱਕਰ 'ਚ ਮੈਨੂੰ ਪਾ ਰਹੇ ਹੋ? ਇੱਕ ਤੋਂ ਪਹਿਲੇ ਕੁਛ ਨਹੀਂ, ਤੂੰ ਮੈਨੂੰ ਕਿਉਂ ਚੱਕਰ 'ਚ ਪਾ ਰਿਹਾ? ਖੁਦਾ ਤੋਂ ਪਹਿਲੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸਭ ਕੁਝ ਖੁਦਾ ਤੋਂ ਹੈ, ਖੁਦਾ ਤੋਂ ਪਹਿਲੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ, ਹਜ਼ਾਰਾਂ ਦੀ, ਲੱਖਾਂ ਦੀ, ਕਰੋੜਾਂ ਦੀ, ਅਰਬਾਂ ਦੀ, ਖਰਬਾਂ ਦੀ, ਸੰਖਾਂ ਦੀ, ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ। ਇਸ ਸਾਰੀ ਗਣਤ ਦਾ ਆਧਾਰ ਉਹ ਇੱਕ ਹੈ। ਸਮਝਾਉਣ ਦਾ ਢੰਗ ਪਾਤਸ਼ਾਹ ਦਾ ਔਰ ਆਤਮਾ ਦੇ ਗਹਿਰੇ ਤਲ 'ਚੋਂ ਨਿਕਲੇ ਹੋਏ ਬੋਲ ਫਿਰ ਦਸਤਗੀਰ ਦੇ ਦਿਲ ਨੂੰ ਹਿਲਾ ਗਏ। ਹੁਣ ਪੁੱਛਦਾ ਤਾਂ ਹੈ ਸਵਾਲ ਦੂਜਾ, ਪਰ ਪੁੱਛਣ ਦੀ ਉਤਨੀ ਹਿੰਮਤ ਨਹੀਂ ਰਹੀ ਜਿਤਨੀ ਹਿੰਮਤ ਨਾਲ, ਜਿਤਨੀ ਤਾਕਤ ਨਾਲ ਇਸਨੇ ਪਹਿਲੇ ਪੁੱਛਿਆ, ਉਤਨੀ ਤਾਕਤ ਨਾਲ ਨਹੀਂ। ਰਹਿੰਦਾ ਕਿੱਥੇ ਖੁਦਾ? ਫਕੀਰਾ ਤੈਨੂੰ ਦੱਸਿਆ ਨਾ, ਸਾਡੇ ਜਵਾਬ ਦੇਣ ਦੀ ਆਪਣੀ ਮਰਿਆਦਾ, ਬਿਨਾਂ ਮਰਿਆਦਾ ਤੋਂ ਅਸੀਂ ਜਵਾਬ ਨਹੀਂ ਦਿੰਦੇ। ਤੈਨੂੰ ਦੁੱਧ ਮੰਗਾਉਣਾ ਪਏਗਾ। ਹੁਣ ਦਸਤਗੀਰ ਨੂੰ ਖਿਆਲ ਆਇਆ, ਕਈ ਦਿਨਾਂ ਦੇ ਆਏ ਨੇ, ਇਰਾਕ ਵਾਸੀਆਂ ਨੇ ਪੱਥਰ ਤੇ ਜ਼ਰੂਰ ਮਾਰੇ ਨੇ, ਭੋਜਨ ਵਾਸਤੇ ਨਹੀਂ ਪੁੱਛਿਆ, ਰੋਟੀ ਵਾਸਤੇ ਕਿਸੇ ਨੇ ਨਹੀਂ ਪੁੱਛਿਆ, ਨਾਨ ਦੁੱਧ ਵਾਸਤੇ ਕਿਸੇ ਨੇ ਨਹੀਂ ਪੁੱਛਿਆ। ਉਹਨੇ ਸੁਣ ਰੱਖਿਆ ਸੀ ਹਿੰਦੁਸਤਾਨੀ ਸਾਧੂ ਹਿੰਦੀ ਪੀਰ ਦੁੱਧ ਪੀਣ ਦੇ ਸ਼ੌਕ ਜ਼ਿਆਦਾ ਰੱਖਦੇ ਨੇ। ਠੀਕ ਹੈ, ਮੇਰੇ ਸਵਾਲਾਂ ਦਾ ਜਵਾਬ ਦੇਣਾ ਹੈ, ਦੁੱਧ ਪੀ ਕੇ, ਦੁੱਧ ਸਾਡੇ ਕੋਲ ਬਥੇਰਾ ਹੈ। ਕਟੋਰਾ ਵੱਡਾ ਇਹ ਦੋ ਉਹਨਾਂ ਦੇ ਸਲਾਮੀ ਭਾਂਡੇ, ਉਹਨਾਂ ਦੇਸ਼ ਦੇ ਭਾਂਡੇ ਭਰਿਆ ਹੋਇਆ ਕਟੋਰਾ ਦੁੱਧ ਦਾ ਆ ਗਿਆ ਅਤੇ ਪੀਰ ਕਹਿੰਦਾ, ਮਹਾਰਾਜ ਪੀ ਲਓ, ਫਿਰ ਮੇਰੇ ਸਵਾਲ ਦਾ ਜਵਾਬ ਦਿਓ। ਮਹਾਰਾਜ ਗੋਰ ਗੋਰ ਕੇ ਕਟੋਰੇ ਨੂੰ ਦੇਖਦੇ ਨੇ, ਦੁੱਧ ਨੂੰ ਦੇਖਦੇ ਨੇ। ਫਕੀਰ ਕਹਿੰਦਾ, ਸ਼ੁੱਧ ਹੈ, ਪਵਿੱਤਰ ਹੈ, ਪੀ ਲਓ। ਇਹਦੇ ਸ਼ੁੱਧ ਹੋਣ 'ਤੇ ਮੈਂ ਸ਼ੱਕ ਨਹੀਂ ਕਰ ਰਿਹਾ, ਇਹਦੇ ਪਾਕ ਹੋਣ 'ਤੇ ਮੈਂ ਸ਼ੱਕ ਨਹੀਂ ਕਰ ਰਿਹਾ, ਮੈਂ ਇਹ ਤਾਂ ਨਹੀਂ ਕਹਿ ਰਿਹਾ ਨਾ ਪਾਕ ਹੈ, ਪਾਕ ਹੈ, ਪਰ ਇਹਦੇ ਵਿੱਚ ਕੁਛ ਹੈ, ਕੁਛ ਹੈ। ਹੁਣ ਫਕੀਰ ਕਹਿੰਦਾ, ਕਿਧਰੇ ਮੇਰੇ ਚੇਲੇ ਕੁਛ ਮਿਲਾ ਤੇ ਨਹੀਂ ਲਿਆ ਹੈ, ਵਾਧੂ ਵਾਟੂ ਚੀਜ਼ ਦੁਬਦਾ ਵਿੱਚ ਪਿਆ। ਕਹਿੰਦੇ, ਨਹੀਂ ਮਹਾਰਾਜ, ਦੁੱਧ ਹੀ ਹੈ। ਸਤਿਗੁਰ ਕਹਿੰਦੇ, ਮੈਂ ਵੀ ਕਹਿ ਰਿਹਾ ਦੁੱਧ ਹੀ ਹੈ, ਇਹ ਤਾਂ ਨਹੀਂ ਮੈਂ ਕਹਿ ਰਿਹਾ ਦੁੱਧ ਨਹੀਂ ਹੈ, ਔਰ ਇਹ ਵੀ ਮੈਂ ਕਹਿ ਰਿਹਾ ਪਾਕ ਹੈ, ਪਰ ਫਿਰ ਵੀ ਇਹਦੇ ਵਿੱਚ ਕੁਛ ਹੈ। ਫਕੀਰਾ ਕਹਿੰਦਾ, ਸਾਨੂੰ ਤਾਂ ਦਿਖਾਈ ਦਿੰਦਾ ਨਹੀਂ, ਦਸਤਗੀਰੇ ਨਹੀਂ ਕਹਿੰਦੇ, ਸਾਨੂੰ ਤਾਂ ਦਿਖਾਈ ਦਿੰਦਾ ਨਹੀਂ, ਜੇ ਤੁਹਾਨੂੰ ਦਿਖਾਈ ਦਿੰਦਾ ਤਾਂ ਦੱਸ ਦਿਓ ਕੀ ਹੈ ਇਹਦੇ 'ਚ। ਮਹਾਰਾਜ ਕਹਿੰਦੇ ਨੇ, ਇਹਦੇ 'ਚ ਕਿਉਂ ਹੈ ਕਿ ਨਹੀਂ? ਹਾਂ ਮਹਾਰਾਜ, ਕਿਉਂ ਤਾਂ ਹੈ, ਦਿਖਾਈ ਦਿੰਦਾ, ਦਿਖਾਈ ਤਾਂ ਨਹੀਂ ਦਿੰਦਾ, ਕਣ ਕਣਕ ਦੇ 'ਚ, ਬੂੰਦ ਬੂੰਦ ਦੇ 'ਚ ਕਿਉਂ ਹੈ, ਦਿਖਾਈ ਨਹੀਂ ਦਿੰਦਾ, ਜ਼ਰੇ ਜ਼ਰੇ 'ਚ ਹੀ ਖੁਦਾ ਹੈ, ਦਿਖਾਈ ਨਹੀਂ ਦਿੰਦਾ, ਦਿਖਾਈ ਨਹੀਂ। ਜਿਵੇਂ ਨਾ ਦਿਖਾਈ ਦਿੰਦਿਆਂ ਹੋਇਆ ਤੂੰ ਭਰੋਸਾ ਕਰ ਲਿਆ ਦੁੱਧ ਦੇ 'ਚ ਗਿਓ ਹੈ, ਨਾ ਦਿਖਾਈ ਦਿੰਦਿਆਂ ਹੋਇਆ ਤੂੰ ਭਰੋਸਾ ਕਰ ਲੈ ਸੰਸਾਰ ਦੇ 'ਚ ਨਿਰੰਕਾਰ ਹੈ, ਇਸ ਦੁਨੀਆਂ ਦੇ 'ਚ ਦੀਨ ਹੈ, ਖੁਦਾ ਹੈ, ਤੈਨੂੰ ਦਿਖਾਈ ਵੀ ਦੇਣ ਲੱਗ ਪਏ, ਭਰੋਸਾ ਕਰ ਪਹਿਲੇ ਭਰੋਸਾ, ਸੰਸਾਰ ਦੇ 'ਚ ਅਸੀਂ ਪਹਿਲੇ ਵੇਖਦੇ ਹਾਂ ਫਿਰ ਭਰੋਸਾ ਕਰਦੇ ਹਾਂ, ਪ੍ਰਭੂ ਦੀ ਦੁਨੀਆਂ 'ਚ ਪਹਿਲੇ ਭਰੋਸਾ ਕਰਨਾ ਫਿਰ ਦਿਖਾਈ ਦਿੰਦਾ, ਉਲਟੀ ਗੱਲ। ਤਸੱਲੀ ਹੋ ਗਈ ਇਸਦੀ। ਕਹਿੰਦੇ, ਕਾਮਲ ਫਕੀਰ ਆਇਆ, ਇਹ ਤਾਂ ਬੜਾ ਮਹਾਨ ਫਕੀਰ ਆਇਆ, ਇਹ ਤਾਂ ਰਮਜ਼ਾਨ ਨੂੰ ਖੋਲੀ ਜਾ ਰਿਹਾ। ਬਗਦਾਦ ਵਾਸੀਆਂ ਨੇ ਐਵੇਂ ਨਿਰਾਦਰੀ ਕੀਤੀ ਹੈ, ਇਹ ਤਾਂ ਕੋਈ ਕਾਮਲ ਫਕੀਰ ਹੈ, ਇਹ ਤਾਂ ਕੋਈ ਕਾਮਲ ਮੁਰਸ਼ਦ ਹੈ। ਅੱਛਾ ਮਹਾਰਾਜ, ਇੱਕ ਤੀਜਾ ਸਵਾਲ ਵੀ ਹੈ, ਐਵੇਂ ਮੇਰੇ ਮਨ ਵਿੱਚ ਰਹਿ ਗਿਆ। ਦਸਤਗੀਰ ਕਹਿੰਦਾ, ਰੱਬ ਕੁਛ ਕਰਦਾ ਵੀ ਹੈ ਕਿ ਨਿਰਾ ਹੀ ਨਿਕੰਮਾ ਹੀ ਹੈ, ਕੁਛ ਵੀ ਨਹੀਂ ਕਰਦਾ, ਵਿਹਲਾ ਹੀ ਹੈ, ਕੋਈ ਧੰਦਾ ਦੁੰਦਾ ਵੀ ਹੈ ਉਹਦਾ, ਕੁਛ ਕਰਦਾ ਵੀ ਹੈ। ਹੁਣ ਸਤਿਗੁਰ ਫਿਰ ਕਹਿੰਦੇ ਨੇ, ਸਾਡੀ ਆਪਣੀ ਮਰਿਆਦਾ ਹੈ ਸਵਾਲ ਦਾ ਜਵਾਬ ਦੇਣਾ। ਇਸ ਤਰ੍ਹਾਂ ਦਾ ਕੋਈ ਸਵਾਲ ਜਦ ਕਰੇ ਤਾਂ ਜਵਾਬ ਜਿਹੜਾ ਆਉਂਦਾ ਉਹ ਗਿਆਨ ਹੈ, ਸੂਝ ਹੈ, ਸਮਝ ਹੈ, ਅਤੇ ਗਿਆਨ ਦੇ ਵਿੱਚ ਹੀ ਖੁਦਾ ਹੁੰਦਾ, ਗਿਆਨ ਦੇ ਵਿੱਚ ਹੀ ਭਗਵਾਨ ਆਉਂਦਾ। ਤੂੰ ਸਿੰਘਾਸਣ 'ਤੇ ਬੈਠਾ, ਮੈਂ ਥੱਲੇ ਖੜਾ ਮੁਜਰਮ ਵਾਲੀ ਜਗ੍ਹਾ। ਗਿਆਨ ਦੀ ਤੋਹੀਨ ਭਗਵਾਨ ਦੀ ਤੋਹੀਨ ਹੈ, ਸਮਝ ਦੀ ਤੋਹੀਨ ਖੁਦਾ ਦੀ ਤੋਹੀਨ। ਦਸਤਗੀਰ ਕਹਿੰਦਾ, ਫਿਰ ਮੈਂ ਕੀ ਕਰਾਂ, ਜਿੱਥੇ ਮੈਂ ਖੜਾ ਇੱਥੇ ਤੂੰ ਖੜਾ, ਜਿੱਥੇ ਤੂੰ ਬੈਠਾ ਉੱਥੇ ਮੈਂ ਬੈਠਾ, ਤੂੰ ਪੁੱਛਦਾ ਜਾ, ਫਿਰ ਮੈਂ ਤੈਨੂੰ ਦੱਸੀ ਜਾਵਾਂ, ਦੱਸੀ ਜਾਵਾਂ। ਦਸਤਗੀਰ ਕਹਿੰਦਾ, ਸੌਦਾ ਸਸਤਾ ਹੀ ਹੈ, ਇਹ ਤਾਂ ਮਾਮੂਲੀ ਗੱਲ, ਸਾਧਨਾ ਕਰਨ ਵਾਲਾ, ਬੰਦਗੀ ਕਰਨ ਵਾਲਾ ਪੁਰਸ਼ ਸੀ, ਇਕਦਮ ਥੱਲੇ ਆ ਗਿਆ। ਸਤਿਗੁਰ ਉੱਪਰ ਚੌਕੜਾ ਮਾਰ ਕੇ ਬੈਠ ਗਏ, ਅੱਖਾਂ ਮੀਟ ਲਈਆਂ। ਕਾਫੀ ਦੇਰ ਤੱਕ ਜਦ ਸਤਿਗੁਰ ਬੋਲੇ ਨਹੀਂ, ਤਾਂ ਦਸਤਗੀਰ ਕਹਿੰਦੇ ਨੇ ਮਹਾਰਾਜ ਮੇਰਾ ਤੀਜਾ ਸਵਾਲ ਖੁਦਾ ਕਰਦਾ ਕੀ ਹੈ? ਮੁਸਕਰਾਏ ਮੇਰੇ ਪਾਤਸ਼ਾਹ ਅੱਖਾਂ ਖੋਲੀਆਂ, ਨਹੀਂ ਸਮਝ ਆਏ ਖੁਦਾ ਇਹੀ ਕੁਝ ਕਰਦਾ, ਜਿਹੜਾ ਸਿੰਘਾਸਣ 'ਤੇ ਬੈਠਾ ਹੁੰਦਾ ਉਹਨੂੰ ਥੱਲੇ ਲਾ ਛੱਡਦਾ, ਜਿਹੜਾ ਥੱਲੇ ਖੜਾ ਹੁੰਦਾ ਉਹਨੂੰ ਸਿੰਘਾਸਣ 'ਤੇ ਬਿਠਾ ਦਿੰਦਾ, ਇਹੀ ਕੁਝ ਕਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਛਿਨ ਮੈਂ ਰੰਕ ਰਾਵ ਕੋ ਕਰਈ, ਰਾਵ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਵਿਵਹਾਰੇ। ਇਹ ਉਹਦਾ ਵਿਵਹਾਰ ਹੈ, ਇਹ ਉਹਦਾ ਧੰਦਾ ਹੈ, ਉਹ ਥੜਾ ਅੱਜ ਵੀ ਹੈ, ਮੌਜੂਦ ਹੈ, ਉੱਥੇ ਹੀ ਗੁਰਦੁਆਰਾ ਬਣਿਆ। ਅਰਬ ਦੇਸ਼ਾਂ 'ਚ ਗੁਰਦੁਆਰਾ ਬਣ ਨਹੀਂ ਸਕਦਾ, ਪਰ ਕਾਫੀ ਲੇਬਰ ਸਿੰਘਾਂ ਦੀ ਗਈ ਹੋਈ ਸੀ। ਉਸ ਵਕਤ ਦੇ ਹੁਕਮਰਾਨ ਸਦਾਮ ਨੂੰ ਉਹਨਾਂ ਨੇ ਫਰਿਆਦ ਕੀਤੀ ਵੀ ਅਸੀਂ ਇਬਾਦਤ ਕਰਨੀ ਆਉਂਦੀ ਹੈ, ਅਤੇ ਥੜੇ ਦੇ ਕੋਲ ਬੈਠਦੇ ਹਾਂ, ਉੱਪਰ ਕੋਈ ਛੱਤ ਹੈ ਨਹੀਂ, ਅਤੇ ਅਰਬ ਦੇਸ਼ਾਂ ਦੀ ਭਿਅੰਕਰ ਗਰਮੀ, ਧੁੱਪ ਦੇ 'ਚ ਬੈਠਣਾ ਪੈਂਦਾ, ਫਿਰ ਬਾਰਿਸ਼ ਆਉਂਦੀ ਹੈ। ਤੁਸੀਂ ਸਾਨੂੰ ਇੱਕ ਕਮਰਾ ਪਾ ਕੇ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਦਿਓ, ਉਹਨੇ ਦੇ ਦਿੱਤੀ, ਗੁਰਦੁਆਰਾ ਬਣ ਗਿਆ। ਪਹਿਲੀ ਦਫ਼ਾ ਜਦ ਮੈਂ ਗਿਆ ਸੀ, ਸਿਰਫ ਥੜਾ ਸੀ। ਉਸ ਥੜੇ ਦੇ ਉੱਤੇ ਉਸ ਵਕਤ ਦਸਤਗੀਰ ਨੇ ਫੜੀ ਲਗਵਾਈ ਸੀ, ਉਹ ਅੱਜ ਵੀ ਲੱਗੀ ਹੋਈ ਗੁਰਦੁਆਰਾ ਗਜ਼ਟ ਦੇ 'ਚ। ਫੜੀ ਦੀਆਂ ਫੋਟੋਆਂ ਛਪੀਆਂ ਸਨ, ਮੈਂ ਲਿਆਂਦੀਆਂ ਸਨ ਉੱਥੋਂ। ਮੋਟੇ ਹਰਫਾਂ 'ਚ ਲਿਖਿਆ ਹੈ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ 500-550 ਸਾਲ ਪੁਰਾਣੀ ਅਰਬੀ ਹੈ, ਬੜੇ ਬੜੇ ਬਜ਼ੁਰਗ ਮੰਗਵਾਏ ਗਏ ਸਨ ਉਹਦੇ ਅਰਥ ਕਰਨ ਵਾਸਤੇ ਜੋ ਛਪੇ ਸਨ, ਉਹ ਮੈਂ ਤੁਹਾਨੂੰ ਦੱਸਾਂ। ਉਹ ਸ਼ਾਇਰਾਨਾ ਅੰਦਾਜ਼ ਦੇ 'ਚ ਅਨੁਵਾਦ ਜਿਹੜਾ ਕੀਤਾ ਗਿਆ, ਉੱਪਰ ਦੇ ਲਫ਼ਜ਼ ਥੋੜ੍ਹਾ ਬਹੁਤ ਉਰਦੂ ਫਾਰਸੀ ਪੜ੍ਹਿਆ ਹੋਇਆ ਪੜ੍ਹ ਲੈਂਦਾ ਹੈ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ 4 ਸਤਰਾਂ ਛੋਟੇ ਰੂਪ 'ਚ ਲਿਖੀਆਂ ਨੇ, ਇਹ ਵੱਡੇ ਹਰੂਪ ਨੇ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਇੰਨਾ ਹੀ ਲਿਖੇ, ਇੰਨਾ ਹੀ ਅੱਜ ਵੀ ਲਿਖੇ। ਪਹਿਲੇ ਮੈਂ ਸੁੰਦਰ ਗੁਟਕਾ ਰੱਖ ਕੇ ਆਇਆ ਸੀ, ਮਜੌਰ ਨੂੰ ਮੈਂ ਦੱਸਿਆ ਸੀ, ਮੈਂ ਕਿਹਾ ਗੁਰੂ ਨਾਨਕ ਦੀ ਕਲਾਮ, ਉਹਨੇ ਸਿਰ 'ਤੇ ਰੱਖ ਲਿਆ ਸੀ ਜਿਵੇਂ ਮੁਸਲਮਾਨ ਕਰਦੇ ਨੇ, ਮੂੰਹ ਨਾਲ ਚੁੰਮਣ ਲੱਗ ਪਿਆ ਸੀ, ਕਿਉਂਕਿ ਉਸ ਥੜੇ ਦੀ ਸੇਵਾ ਉਹ ਕਰਦਾ ਸੀ। ਗਾਲਬਨ ਜਨਮ ਸਾਖੀ ਦੇ ਇਤਿਹਾਸ ਮੁਤਾਬਕ ਇਹ ਰਹੇ ਨੇ, ਜਦੋਂ ਜਾਣ ਦੀ ਕੋਸ਼ਿਸ਼ ਕਰਨ ਦਸਤਗੀਰ ਨਹੀਂ ਜਾਣ ਦਿੰਦੇ, ਕਦਮ ਪਕੜ ਲੈਂਦਾ ਸੀ, ਰੋਕਦਾ ਸੀ। ਤੁਹਾਡੀਆਂ ਲਹਿਰਾਂ, ਤੁਹਾਡੀਆਂ ਤਰੰਗਾਂ, ਤੁਹਾਡੀ ਆਭਾ ਪ੍ਰਭਾਵਿਤ ਕਰਦੀ, ਜੀ ਕਰਦਾ ਤੁਸੀਂ ਇੱਥੇ ਹੀ ਰਹੋ। ਚੱਲਣ ਬਾਬਾ ਜੀ ਇਹ ਰੋਕ ਲੈਂਦਾ ਸੀ। 17 ਦਿਨਾਂ ਤੋਂ ਬਾਅਦ ਗਏ ਨੇ ਪਾਤਸ਼ਾਹ, ਦਸਤਗੀਰ ਦੇ ਗੁਜ਼ਰਨ ਦੇ ਨਾਲ ਥੜੇ ਦੇ ਕੋਲ ਹੀ ਉਸਦੀ ਕਬਰ ਹੈ, ਉਹ ਇਰਾਕ ਦੇ ਵਾਸੀਆਂ ਨੇ ਚਾਂਦੀ ਨਾਲ ਮੜੀ ਹੋਈ ਹੈ, ਮਕਬਰਾ ਬਣਾਇਆ ਹੋਇਆ। ਉਸ ਮਕਬਰੇ ਦੇ ਕੋਲ ਹੀ ਗੁਰਦੁਆਰਾ ਹੈ। ਜਦ ਗੁਰਦੁਆਰੇ ਦੀ ਇਜਾਜ਼ਤ ਮਿਲੀ ਸੀ, ਸਦਾਮ ਨੇ ਇਤਨਾ ਆਖਿਆ ਸੀ, ਮਕਬਰੇ ਦੀ ਬੇਹੁਰਮਤੀ ਨਾ ਹੋਵੇ, ਕਿਉਂਕਿ ਕਬਰਿਸਤਾਨ ਹੈ, ਉੱਥੇ ਤੁਹਾਡਾ ਇਹ ਗੁਰਦੁਆਰਾ, ਤੁਸੀਂ ਕਿਧਰੇ ਕਬਰਾਂ 'ਤੇ ਪੈਰ ਨਾ ਰੱਖਣਾ। ਤਾਂ ਸਿੰਘਾਂ ਨੇ ਕਿਹਾ, ਨਹੀਂ, ਸਾਨੂੰ ਇਬਾਦਤ ਗਾਹਾਂ ਦੀ ਅਦਬ ਕਰਨਾ ਆਉਂਦਾ, ਇੱਜ਼ਤ ਕਰਨਾ ਆਉਂਦਾ, ਅਸੀਂ ਕਿਸੇ ਮਕਬਰੇ ਦੀ ਬੇਹੁਰਮਤੀ ਨਹੀਂ ਕਰਾਂਗੇ। ਗੁਰਦੁਆਰਾ ਅੱਜ ਵੀ ਬਣਿਆ, ਬਹੁਤ ਸੁੰਦਰ ਬਣਿਆ ਹੈ, ਮਹਾਰਾਜ ਦਾ ਪ੍ਰਕਾਸ਼ ਵੀ ਹੋ ਗਿਆ। ਔਰ ਮਹਾਰਾਜ ਦੀ ਉਪਮਾ ਜੋ ਪੀਰ ਦਸਤਗੀਰ ਨੇ ਲਿਖਵਾਈ ਸੀ, ਉਹ ਵੀ ਜੋ ਹੈ ਲਿਖੀ ਹੋਈ ਹੈ, ਉਸ ਥਾਂ ਦੇ ਉੱਤੇ ਜੋ ਹੈ ਬਕਾਇਦਾ ਜੋ ਹੈ ਲਿਖੀ ਹੋਈ ਹੈ। ਮਹਾਰਾਜ ਨੇ ਕਿਹਾ, ਅਨਾਦੀ ਹੈ ਖੁਦਾ, ਸਾਰਾ ਪਸਾਰਾ ਖੁਦਾ ਤੋਂ ਸ਼ੁਰੂ ਹੁੰਦਾ ਹੈ, ਕਿਤੇ ਜਗ੍ਹਾ ਜਗ੍ਹਾ ਸਾਰੀ ਦੁਨੀਆ 'ਚ ਇਤਿਹਾਸਕ ਅਸਥਾਨ ਜਗ੍ਹਾ ਮੌਜੂਦ ਨੇ, ਇਹਨਾਂ ਦੇ ਆਸਰੇ 'ਤੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਅਸੀਂ ਸਾਰੀ ਦੁਨੀਆ 'ਚ ਫੈਲਾ ਸਕਦੇ ਸੀ, ਸਾਡੇ ਕੋਲ ਤਾਂ ਕੇਂਦਰ ਬਣੇ ਹੋਏ ਨੇ। ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ,
ਅਮੀ ਸੋ ਗਏ ਦਾਸ ਤਾਂ ਕਹਿਤੇ ਕਹਿਤੇ। ਹੈ ਗੱਲ ਕਿੱਥੇ ਦੀ, ਕਿੱਥੇ ਜੋ ਹੈ ਜਾ ਪਹੁੰਚੀ। ਮੈਂ ਅਰਜ਼ ਕਰ ਰਿਹਾ ਸੀ ਪਾਣੀ ਤੋਂ ਬਿਨਾਂ ਨੌਖਾ ਚੱਲ ਨਹੀਂ ਸਕਦੀ, ਪਾਣੀ ਤੋਂ ਬਿਨਾਂ ਡੁੱਬ ਨਹੀਂ ਸਕਦੀ, ਜ਼ਿੰਦਗੀ ਪਦਾਰਥਾਂ ਤੋਂ ਬਿਨਾਂ ਨਹੀਂ ਚੱਲ ਸਕਦੀ ਔਰ ਜ਼ਿੰਦਗੀ ਪਦਾਰਥਾਂ ਤੋਂ ਬਿਨਾਂ ਡੁੱਬ ਵੀ ਨਹੀਂ ਸਕਦੀ। ਇਹ ਚਾਰ ਪਦਾਰਥ ਚਾਹੀਦੇ ਨੇ, ਦੋ ਪਦਾਰਥ ਸਰੀਰ ਵਾਸਤੇ ਨੇ ਇਸ ਲੋਕ ਵਾਸਤੇ ਨੇ, ਦੋ ਪਦਾਰਥ ਪਰਲੋਕ ਵਾਸਤੇ ਨੇ ਜੀਵਾਤਮਾ ਵਾਸਤੇ ਨੇ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਅਰਥ ਤੇ ਕਾਮ ਇਹ ਦੋ ਪਦਾਰਥ ਇਸ ਲੋਕ ਦੇ ਨੇ, ਧਰਮ ਤੇ ਮੋਕਸ਼ ਇਹ ਦੋ ਪਦਾਰਥ ਸਰੀਰ ਤੋਂ ਪਰੇ ਦੀ ਦੁਨੀਆ ਆਤਮਾ ਦੇ ਨੇ, ਪਰਲੋਕ ਦੇ ਨੇ। ਅਧੂਰੀ ਜ਼ਿੰਦਗੀ ਲੋਕੀ ਬਤੀਤ ਕਰਦੇ ਨੇ, ਲੋਕ ਦਾ ਸਭ ਕੁਝ ਹੈ ਪਰਲੋਕ ਦਾ ਕੱਖ ਵੀ ਨਹੀਂ। ਕੁਛ ਥੋੜ੍ਹਾ ਜਿਹਾ ਤਬਕਾ ਆਟੇ 'ਚ ਲੂਣ ਮੈਂ ਕਹਾਂ ਉਹ ਵੀ ਰਿਹਾ, ਪਰਲੋਕ ਦਾ ਆਨੰਦ ਤਾਂ ਹੈ ਉਹਨਾਂ ਕੋਲ, ਕੁਝ ਰਸ ਮਾਣ ਲਿਆ, ਲੇਕਿਨ ਲੋਕ ਦਾ ਕੁਛ ਨਹੀਂ, ਭਿਕਸ਼ਾ ਮੰਗਣੀ ਪੈਂਦੀ ਹੈ। ਮੁਥਾਜ, ਲੋੜਾਂ ਦੀ ਪੂਰਤੀ ਕਿਵੇਂ ਕਰਨੀ। ਗੁਰੂ ਨਾਨਕ ਨੇ ਰਾਜ ਯੋਗ ਦਾ ਮਾਰਗ ਚਲਾਇਆ, ਦੀਨ ਦੀ ਖਾਤਰ ਦੁਨੀਆ ਨਹੀਂ ਛੱਡਣੀ, ਦੁਨੀਆ ਦੀ ਖਾਤਰ ਦੀਨ ਨਹੀਂ ਛੱਡਣਾ। ਇਸ ਸ਼ਬਦ ਵਿੱਚ ਉਹਨਾਂ ਦਾ ਜ਼ਿਕਰ ਹੈ ਜੋ ਦੁਨੀਆ ਦੀ ਖਾਤਰ ਦੀਨ ਛੱਡ ਦਿੰਦੇ ਨੇ, ਜੋ ਲੋਕ ਦੀ ਖਾਤਰ ਪਰਲੋਕ ਛੱਡ ਦਿੰਦੇ ਨੇ, ਜੋ ਸਰੀਰਕ ਸੁੱਖਾਂ ਦੀ ਖਾਤਰ ਆਤਮਕ ਆਨੰਦ ਛੱਡ ਦਿੰਦੇ ਨੇ, ਉਹਨਾਂ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਢੰਗ ਨਾਲ ਜ਼ਿਕਰ ਕਰ ਰਹੇ ਨੇ, ਇੱਕ ਦੋ ਮਿੰਟਾਂ 'ਚ ਮੈਂ ਆਪ ਜੀ ਦੇ ਸਾਹਮਣੇ ਇਹ ਵਿਚਾਰਾਂ ਰੱਖਾਂ। ਹਾਂਜੀ,
ਸੂਹੀ ਮਹੱਲਾ ਪੰਜਵਾਂ, ਦੀਨ ਛਡਾਏ ਦੁਨੀ ਜੋ ਲਾਏ।
ਜਿਨ੍ਹਾਂ ਨੇ ਦੀਨ ਨੂੰ ਤੇ ਛੱਡਿਆ ਤੇ ਦੁਨੀ ਵਿੱਚ ਆਪਣਾ ਚਿੱਤ ਜੋੜਿਆ, ਸੰਸਾਰ ਵਿੱਚ ਆਪਣਾ ਚਿੱਤ ਜੋੜਿਆ, ਭਾਵ ਸੰਸਾਰ ਦੀ ਖਾਤਰ ਨਿਰੰਕਾਰ ਛੋੜਿਆ, ਧਨ ਦੀ ਖਾਤਰ ਧਰਮ ਛੋੜ ਦਿੱਤਾ, ਦੁਨੀਆ ਦੀ ਖਾਤਰ ਦੀਨ ਛੋੜ ਦਿੱਤਾ। ਹਾਂਜੀ,
ਦੋਹੇ ਸਰਾਈ ਗੁਨਾਮੀ ਪਹਾਏ।
ਉਹ ਦੋਵੇਂ ਸਰਾਈ ਲੋਕ ਤੇ ਪਰਲੋਕ ਵਿੱਚ ਪਾਪੀ ਗਿਣਿਆ ਜਾਂਦਾ, ਗੁਨਾਹਗਾਰ ਗਿਣਿਆ ਜਾਂਦਾ, ਫਨਾਮ ਬਦਨਾਮ ਬੁਰਾ ਗਿਣਿਆ ਜਾਂਦਾ, ਉਹਦੀ ਬਦਨਾਮੀ ਆਉਂਦੀ ਹੈ। ਉਹ ਪਾਪੀ ਗਿਣਿਆ ਜਾਂਦਾ, ਗੁਨਾਹਗਾਰ ਗਿਣਿਆ ਜਾਂਦਾ, ਗੁਨਾਹਗਾਰ ਨੂੰ ਫਨਾਮ ਕਹਿੰਦੇ ਨੇ ਪਰਸ਼ੀਅਨ ਦੇ ਵਿੱਚ, ਉਹ ਗੁਨਾਹਗਾਰ ਗਿਣਿਆ ਜਾਂਦਾ ਜਿਹੜਾ ਦੁਨੀਆ ਦੀ ਖਾਤਰ ਦੀਨ ਛੋੜ ਦਿੰਦਾ। ਹਾਂਜੀ,
ਜੋ ਤਿਸ ਭਾਵੈ ਸੋ ਪ੍ਰਵਾਣ।
ਪਰਿਪੂਰਨ ਪਰਮਾਤਮਾ ਨੇ ਖੁਦ ਜੋ ਵਿਧਾਨ ਬਣਾਇਆ ਉਸ ਵਿਧਾਨ ਦੇ ਮੁਤਾਬਕ ਜੋ ਜੀਵਦਾ ਹੈ ਉਹੀ ਠੀਕ ਹੈ, ਜੋ ਉਸਨੂੰ ਭਾਵਦਾ ਹੈ ਉਹ ਭਾਵਣਾ ਜਿਸਨੂੰ ਚੰਗਾ ਲੱਗਦਾ ਹੈ ਉਹੀ ਉਸਨੂੰ ਪ੍ਰਵਾਨ ਹੈ, ਦੂਸਰਾ ਨਹੀਂ। ਹਾਂਜੀ,
ਆਪਣੀ ਕੁਦਰਤ ਆਪੇ ਜਾਣ,
ਉਹ ਆਪਣੀ ਲੀਲਾ ਨੂੰ ਆਪ ਹੀ ਜਾਣਦਾ, ਆਪਣੀ ਮਰਿਆਦਾ ਨੂੰ ਆਪ ਹੀ ਜਾਣਦਾ, ਦੂਸਰਾ ਨਹੀਂ। ਹਾਂਜੀ,
ਰਹਾਵ ਸੱਚਾ ਧਰਮ ਪੁੰਨ ਭਲਾ ਕਰਾਏ।
ਸੱਚਾ ਧਨ ਕੀ ਹੈ ਪੁੰਨ, ਜਿਸ ਤੋਂ ਜੋ ਕੁਛ ਵੀ ਹੁੰਦਾ ਠੀਕ ਹੁੰਦਾ, ਠੀਕ ਹੁੰਦਾ, ਠੀਕ ਹੁੰਦਾ, ਅਤੇ ਪੁੰਨ ਕੀ ਹੈ ਪ੍ਰਭੂ ਦਾ ਨਾਮ ਜਪਣਾ, ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ, ਇਸ ਤੋਂ ਵੱਡਾ ਕੋਈ ਧਰਮ ਨਹੀਂ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਪਣ ਵਾਲਾ ਮਨੁੱਖ ਉਸ ਤੋਂ ਜੋ ਕੁਛ ਵੀ ਆਉਂਦਾ ਠੀਕ ਆਉਂਦਾ, ਠੀਕ ਆਉਂਦਾ, ਗਲਤ ਨਹੀਂ ਆਉਂਦਾ। ਹਾਂਜੀ,
ਦੀਨ ਪੈ ਤੁਸਾ ਦੁਨੀ ਨਾ ਜਾਏ।
ਉਸਦਾ ਫਿਰ ਐਸਾ ਜੀਵਨ ਬਣ ਜਾਂਦਾ, ਦੀਨ ਦਾ ਤੋਸ਼ਾ ਵੀ ਪਦਾਰਥ ਵੀ ਉਸਨੂੰ ਪ੍ਰਾਪਤ ਹੁੰਦਾ, ਪਰ ਦੁਨੀਆ ਵੀ ਉਸਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਉਹਦੇ ਕੋਲ ਦੀਨ ਅਤੇ ਦੁਨੀਆ ਦੋਵੇਂ ਹੀ ਹੁੰਦੇ ਨੇ, ਉਹਦੇ ਕੋਲ ਰਾਜ ਅਤੇ ਯੋਗ ਦੋਵੇਂ ਹੀ ਹੁੰਦੇ ਨੇ, ਉਹਦੇ ਕੋਲ ਸਰੀਰਕ ਸੁੱਖ ਅਤੇ ਆਤਮਕ ਆਨੰਦ ਦੋਵੇਂ ਹੀ ਹੁੰਦੇ ਨੇ। ਹਾਂਜੀ,
ਸਰਬ ਨਿਰੰਤਰ ਏਕੋ ਜਾਗੈ।
ਜੇ ਕੋਈ ਮਨੁੱਖ ਜਾਗ ਕੇ ਅਤੇ ਸਾਰਿਆਂ ਵਿੱਚ ਉਸ ਇੱਕ ਨੂੰ ਵੇਖੇ, ਉਸ ਪਰਿਪੂਰਨ ਪਰਮਾਤਮਾ ਨੂੰ ਵੇਖੇ, ਤਾਂ ਫਿਰ ਉਹ ਇਸਦੇ ਦੋਵੇਂ ਲੋਕ ਸੁਹੇਲੇ ਹੋ ਜਾਂਦੇ ਨੇ, ਦੀਨ ਦੁਨੀਆ ਸਵਰ ਜਾਂਦੀ ਹੈ।
ਜਿਤ ਜਿਤ ਲਾਇਆ ਤਿਤ ਤਿਤ ਲਾਗੈ ਕੋ ਲਾਗੈ।
ਹੁਣ ਉਸਦਾ ਇੱਕ ਵਿਧਾਨ ਹੈ, ਕਿ ਇੱਕ ਕਰਮ ਇੱਕੋ ਹੀ ਤਰ੍ਹਾਂ ਦਾ ਕਰਮ ਬਾਰ ਬਾਰ ਰਿਪੀਟ ਹੁੰਦਾ ਰਹੇ, ਰਿਪੀਟ ਹੁੰਦਾ ਰਹੇ, ਸੰਸਕਾਰ ਬਣ ਜਾਂਦਾ ਹੈ, ਸੰਸਕਾਰਾਂ ਦਾ ਢੇਰ ਸੁਭਾਅ ਬਣ ਜਾਂਦਾ ਹੈ, ਫਿਰ ਉਹ ਸੁਭਾਅ ਦੇ ਮੁਤਾਬਕ ਜ਼ਿੰਦਗੀ ਚਲੀ ਜਾਂਦੀ, ਕਰ ਰਿਹਾ ਕਰ ਰਿਹਾ, ਉਹੀ ਕੁਛ ਕਰ ਰਿਹਾ ਜਿਸ ਤਰੀਕੇ ਦਾ ਪ੍ਰਭੂ ਨੇ ਵਿਧਾਨ ਬਣਾਇਆ ਹੋਇਆ। ਹੁਣ ਇਹ ਉਸੇ ਤਰੀਕੇ ਨਾਲ ਚੱਲਦਾ, ਕਿਉਂਕਿ ਕਰਮ ਸੰਸਕਾਰ ਬਣਦੇ ਨੇ, ਅਤੇ ਬਾਰ ਬਾਰ ਇੱਕੋ ਤਰ੍ਹਾਂ ਦਾ ਕਰਮ, ਜੈਸੇ ਇੱਕ ਝੂਠ ਬੋਲਿਆ ਸੰਸਕਾਰ ਬਣਿਆ, ਫਿਰ ਝੂਠ ਬੋਲਿਆ ਸੰਸਕਾਰ ਬਣਿਆ, ਫਿਰ ਝੂਠ ਬੋਲਿਆ ਸੰਸਕਾਰ ਬਣਿਆ, ਫਿਰ ਸੰਸਕਾਰ ਫਿਰ ਝੂਠ ਬੋਲਣ 'ਤੇ ਪ੍ਰੇਰਿਤ ਕਰਦੇ ਨੇ, ਝੂਠ ਬੋਲਦਾ ਰਿਹਾ ਸੰਸਕਾਰ, ਸੰਸਕਾਰ ਐਸੇ ਹੋ ਗਏ ਜਿਵੇਂ ਹੜ੍ਹ ਦਾ ਪਾਣੀ। ਅਤੇ ਹੜ੍ਹ ਦਾ ਪਾਣੀ ਤਰਤੀਬ ਦੇ 'ਚ ਨਹੀਂ ਆਉਂਦਾ, ਕਿਨਾਰਿਆਂ ਦੀ ਤਰਤੀਬ ਦੇ 'ਚ ਨਹੀਂ ਆਉਂਦਾ। ਹੜ੍ਹ ਦੇ ਪਾਣੀ ਦੇ 'ਚ ਬੇੜੀ ਉਸੇ ਪਾਸੇ ਹੀ ਰੁੜਦੀ ਹੈ ਜਿਸ ਪਾਸੇ ਹੜ੍ਹ ਜਾ ਰਿਹਾ, ਪਾਣੀ ਜੋ ਹੈ ਜਾ ਰਿਹਾ। ਫਿਰ ਇਹਨਾਂ ਸੰਸਕਾਰਾਂ ਦੇ ਸੰਗ੍ਰਹਿ ਤੋਂ ਜਿਹੜਾ ਸੁਭਾਅ ਬਣ ਜਾਂਦਾ, ਪ੍ਰਭੂ ਨੇ ਮਰਿਆਦਾ ਬਣਾਈ ਹੈ, ਫਿਰ ਉਸ ਤਰ੍ਹਾਂ ਹੀ ਉਹ ਚੱਲਦਾ, ਉਸ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਦਾ। ਹਾਂਜੀ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਮਨ ਦੀ ਸੋਚ ਤੋਂ ਪਰੇ, ਉਹ ਮੇਰਾ ਮਾਲਕ, ਉਹ ਮੇਰਾ ਜੋ ਹੈ ਸਾਹਿਬ। ਹਾਂਜੀ,
ਨਾਨਕ ਬੋਲਾ ਬੁਲਾਇਆ ਤੇਰਾ,
ਇਸ ਤਰ੍ਹਾਂ ਦਾ ਬੋਲ ਜੋ ਮੈਂ ਬੋਲ ਰਿਹਾ, ਇਹ ਉਸੇ ਸਾਹਿਬ ਦਾ ਬੁਲਾਇਆ ਹੋਇਆ ਮੈਂ ਬੋਲਦਾ ਪਿਆ, ਉਸਦੀ ਦਿੱਤੀ ਹੋਈ ਮਤ ਮੁਤਾਬਕ ਮੈਂ ਬੋਲਦਾ ਪਿਆ, ਉਹਦੀ ਦਿੱਤੀ ਹੋਈ ਪ੍ਰੇਰਣਾ ਮੁਤਾਬਕ ਮੈਂ ਬੋਲਦਾ ਪਿਆ। ਇਤਨੀ ਸੇਵਾ ਪ੍ਰਵਾਨ ਕਰਨੀ, ਕਿਉਂਕਿ ਸਮਾਂ ਕਾਫੀ ਹੋ ਗਿਆ, ਖਿਮਾ ਕਰਨੀ। ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।